ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤਹ ਸਚੰਤ ਬਿਖਿਆ ਸ਼ਲੰ ਸ਼ਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤਹ ਸਚੰਤ ਬਿਖਿਆ ਸ਼ਲੰ ਸ਼ਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ ਬੇਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ ਆਡ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ ਪੇਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ ਆਡ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜੀਓ। ਧੰਨ ਗੁਰੂ ਰਾਮਦਾਸ ਦੀ ਅਪਰਿਪਾਰ ਬਖਸ਼ਿਸ਼ ਹੋਈ ਹੈ। ਉਹ ਹੀ ਸਾਡੀ ਬਾਂਹ ਫੜਦਾ ਹੈ। ਅਸੀਂ ਇੱਕ ਕਦਮ ਪੁੱਟਦੇ ਹਾਂ, ਉਹ ਕਰੋੜਾਂ ਕਦਮ ਅੱਗੋਂ ਜਾ ਕੇ ਲੈਂਦੇ ਹਨ। ਅਸੀਂ ਇੱਕ ਵਾਰੀ ਯਾਦ ਕਰਦੇ ਹਾਂ, ਗੁਰੂ ਕਰੋੜਾਂ ਵਾਰੀ ਸਾਨੂੰ ਯਾਦ ਕਰਦਾ ਹੈ। ਪਾਵਨ ਨਗਰੀ ਜਿਸ ਲਈ ਕਿਹਾ ਸੀ, ਵਸਦੇ ਸਗਣੇ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸ ਮਲ ਜਾਏ ਨਾਇ ਰਾਮਦਾਸ ਸਰ। ਆਏ ਹੋ, ਸਤਿਗੁਰੂ ਦੀ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਤੋਂ ਜੋ ਬਾਣੀ ਦਾ ਪ੍ਰਵਾਹ ਸ਼ੁਰੂ ਹੋ ਜਾਂਦਾ ਹੈ, ਉਸ ਵਿੱਚ ਸਤਿਗੁਰਾਂ ਦਾ ਯੁਗ ਯੁਗ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਅੱਜ ਜੋ ਉਹਨਾਂ ਹੁਕਮ ਬਖਸ਼ਿਆ ਹੈ, ਜੈਤਰੀ ਕੇ ਵਾਰ ਵਿੱਚੋਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 708 ਤੇ ਸਵਾਏ ਮਾਣ ਹੈ। ਔਰ ਇਹ ਦਸਵੀਂ ਪੌੜੀ ਦੇ ਨਾਲ ਦੋ ਸਲੋਕ ਹਨ। ਇਸ ਵਾਰ ਦੀ ਇੱਕ ਵਿਸ਼ੇਸ਼ਤਾ ਹੈ, ਬਾਕੀ 21 ਵਾਰਾਂ ਹੋਰ ਵੀ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਪਰ ਇੱਥੇ ਜੋ ਪਹਿਲੇ ਸਲੋਕ ਦਾ ਭਾਵ ਹੈ, ਦੂਸਰੇ ਦਾ ਉਹੀ ਉਹਦੀ ਵਿਆਖਿਆ ਹੈ, ਔਰ ਪੌੜੀ ਵਿੱਚ ਵੀ ਉਸੇ ਦੀ ਵਿਆਖਿਆ ਹੈ। ਸਲੋਕ ਔਰ ਪੌੜੀ ਇੱਕ ਭਾਵ ਦੇ ਹੀ ਹਨ। ਆਪਨੇ ਮੂਲ ਸ਼ਬਦ ਸਰਵਣ ਕੀਤਾ ਹੈ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ, ਉਹਨਾਂ ਸਰਵਣ ਕਰਵਾਇਆ। ਆਓ ਵਿਚਾਰ ਆਰੰਭ ਕਰੀਏ, ਚਿੱਤ ਵਿਰਤੀਆਂ ਨੂੰ ਇਕਾਗਰ ਕਰੀਏ। ਔਰ ਬੜਾ ਗੰਭੀਰ ਗੂੜ ਵਿਸ਼ਾ ਹੈ ਅੱਜ ਦਾ, ਇਹਨੂੰ ਬੜੇ ਧਿਆਨ ਨਾਲ ਸੁਰਤ ਜੋੜ ਕੇ ਸਮਝਾਂਗੇ ਸਤਿਗੁਰੂ ਤੇ ਸੋਝੀ ਦਿੰਦਾ। ਸਵਾਲ ਹੈ ਕਿ ਸਾਡੇ ਕੋਲ ਬਰਤਨ ਕਿੰਨਾ ਕੁ ਹੈ। ਸਤਿਗੁਰ ਸਦਾ ਦਇਆਲ ਹੈ ਭਾਈ, ਵਿਣ ਭਾਗਾਂ ਕੇ ਅਪਾਈਐ, ਏਕ ਨਦਰ ਕਰ ਵੇਖੈ ਸਭ ਉੱਪਰ, ਜਿਹਾ ਭਾਉ ਤਿਹਾ ਫਲ ਪਾਈਐ। ਚਿੱਤ ਬਿਰਤੀਆਂ ਇੱਕ ਅਗਰ ਕਰੀਏ, ਹੁਣ ਵੇਖੋ ਗਧੇ ਦੇ ਗੱਲ ਘੁਮਿਆਰ ਨੇ ਲਾਲ ਪਾ ਦਿੱਤਾ ਸੀ ਕਿਉਂਕਿ ਉਹਨੂੰ ਮਨਕਾ ਨਜ਼ਰ ਆਇਆ, ਲੇਕਿਨ ਜੌਹਰੀ ਦੇ ਹੱਥ ਵਿੱਚ ਆ ਗਿਆ ਤੇ ਉਸ ਦੀ ਆਏ ਕਰੋੜਾਂ ਮੁੱਲ ਹੋ ਗਏ। ਜਦੋਂ ਅਸੀਂ ਸਮਝਾਂਗੇ ਨਾ, ਆਮ ਜਿਵੇਂ ਭਜਨ ਨੇ, ਗੀਤ ਨੇ, ਸ਼ਬਦ ਵੀ ਇਸੇ ਤਰ੍ਹਾਂ ਨੇ, ਪਰ ਮਨ ਵਿੱਚ ਉਹ ਕਦਰ ਨਹੀਂ ਹੁੰਦੀ। ਲੋਕ ਜਾਣੇ ਇਹ ਗੀਤ ਹੈ, ਗੀਤ ਵਾਂਗੂ ਨਾ ਸੁਣਨਾ, ਕਿਵੇਂ ਸੁਣਨਾ, ਇਹ ਤੋਂ ਬ੍ਰਹਮ ਵਿਚਾਰ, ਇਹ ਬ੍ਰਹਮ ਵਿਚਾਰ ਹੈ, ਇਸ ਨੂੰ ਬ੍ਰਹਮ ਦੀ ਵਿਚਾਰ ਸਮਝ ਕੇ ਸੁਣਨਾ। ਜਦੋਂ ਅਸੀਂ ਇਸ ਢੰਗ ਨਾਲ ਸੁਣਾਂਗੇ, ਮਨ ਜੁੜ ਜਾਏਗਾ, ਫਿਰ ਸਤਿਗੁਰੂ ਸੋਝੀ ਬਖਸ਼ਦਾ ਹੈ। ਆਓ ਸਰਵਣ ਕਰੋ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਤਹਿ।
ਹਰ ਬੰਦਾ ਇਹ ਚਾਹੁੰਦਾ ਕਿ ਮੇਰੇ ਕੋਲ ਜੋ ਵੀ ਹੋਵੇ ਖਰਾ ਹੋਵੇ, ਖੋਟ ਕੋਈ ਵੀ ਲੈਣ ਵਾਸਤੇ ਤਿਆਰ ਨਹੀਂ। ਕੌਣ ਹੈ ਜਿਹੜਾ ਆਖੇਗਾ ਮੈਨੂੰ ਖੋਟਾ ਸੋਨਾ ਮਿਲ ਜਾਏ, ਖਰਾ ਕਰਕੇ ਲੈਂਦਾ। ਔਰ ਦੇਣ ਵਾਲਾ ਵੀ ਕਹਿੰਦਾ 100% ਹੀ ਖਰਾ। ਜਿਹੜੀ ਵਸਤੂ ਵੀ ਲੈਂਦੇ ਹਾਂ, ਦੇਣ ਵਾਲਾ ਸਾਡੀ ਪੂਰੀ ਤਸੱਲੀ ਕਰਵਾਉਂਦਾ ਕਿ ਖਰਾ, ਇਸ ਦੇ ਵਿੱਚ ਕੋਈ ਕਚਿਆਈ ਨਹੀਂ, ਇਹ ਸੌਦਾ ਪੱਕਾ, ਇਹ ਖਰਾ। ਲੇਕਿਨ ਇੱਕ ਗੱਲ ਦਾ ਧਿਆਨ ਰੱਖਣਾ, ਜਿੰਨਾ ਕੁ ਜ਼ੁਬਾਨ ਦਾ ਜ਼ਿਆਦਾ ਮਿੱਠਾ ਹੋਵੇਗਾ ਨਾ ਵੇਚਣ ਵਾਲਾ, ਓਨਾ ਹੀ ਸਮਝ ਲੈਣਾ ਕਿ ਤੁਹਾਡੇ ਨਾਲ ਠੱਗੀ ਹੋ ਰਹੀ ਹੈ। ਵਿਦੇਸ਼ਾਂ ਚ ਵੇਖੇ ਕੋਈ ਨਹੀਂ ਦੱਸਦਾ, ਚੀਜ਼ਾਂ ਦੇ ਉੱਤੇ ਰੇਟ ਲਿਖੇ ਪਏ ਨੇ, ਜਿਹਨੇ ਲੈਣਾ ਲੈ ਲਵੇ, ਨਹੀਂ ਲੈਣਾ ਨਾ ਲਵੇ। ਲੇਕਿਨ ਅਸੀਂ ਤੇ ਇੰਜ ਮੱਥੇ ਮੜਨੇ ਆ ਦੂਸਰੇ ਦੇ, ਵੀ ਇਸ ਤੇ ਚੰਗਾ ਤੈਨੂੰ ਦੁਨੀਆਂ ਤੇ ਕਿਤੇ ਨਹੀਂ ਲੱਭਣਾ। ਇੰਨੀ ਮਿੱਠੀ ਜ਼ੁਬਾਨ, ਠੱਗਾਂ ਦੀ ਜ਼ੁਬਾਨ। ਸਤਿਗੁਰੂ ਕਹਿੰਦੇ ਨੇ ਹਰ ਬੰਦਾ ਚਾਹੁੰਦਾ ਤੇ ਹੈ ਮੈਂ ਛਲ ਕਰ ਜਾਵਾਂ, ਪਰ ਮੇਰੇ ਨਾਲ ਨਾ ਹੋਵੇ। ਮੈਂ ਦੂਸਰੇ ਨਾਲ ਧੋਖਾ ਕਰ ਜਾਵਾਂ, ਪਰ ਮੇਰੇ ਨਾਲ ਨਾ ਹੋਵੇ। ਮੈਂ ਖੋਟਾ ਸਿੱਕਾ ਚਲਾ ਜਾਵਾਂ, ਪਰ ਖੋਟਾ ਲਵਾਂ ਨਾ। ਮੈਨੂੰ ਅੱਜ ਤੋਂ ਕੋਈ 50 ਸਾਲ ਪਹਿਲੇ ਦੀ ਗੱਲ ਯਾਦ ਆਉਂਦੀ ਹੈ, ਸਟੇਸ਼ਨ ਤੋਂ ਗੱਡੀ ਤੁਰੀ ਤੇ ਜਦੋਂ ਚੱਲ ਪਈ ਨਾ, ਉਸ ਵੇਲੇ ਅਖਬਾਰਾਂ ਵੇਚਣ ਵਾਲਾ ਸੀ ਤੇ ਇੱਕ ਸੱਜਣ ਕਹਿਣ ਲੱਗਾ ਦੇ ਜਾ ਅਖਬਾਰ ਦੇ ਜਾ। ਉਹ ਕਹਿਣ ਲੱਗਾ ਪੈਸੇ ਕੱਢ, 54 ਦੀ ਅਖਬਾਰ ਮਿਲਦੀ ਸੀ ਉਸ ਵੇਲੇ, ਉਹਨੇ 54 ਕੱਢੀ ਤੇ ਤੁਰਦੀ ਗੱਡੀ ਤੇ ਉਹਨੂੰ ਦਿੱਤੀ ਤੇ ਅਖਬਾਰ ਲੈ ਲਈ ਤੇ ਹੱਸ ਕੇ ਕਹਿੰਦਾ ਖੋਟੀ ਚਵਾਨੀ ਚੱਲ ਗਈ, ਮੇਰੀ ਖੋਟੀ ਚਵਾਨੀ ਚੱਲ ਗਈ, ਬੜਾ ਖੁਸ਼। ਤੇ ਅਖਬਾਰ ਵੇਖਣ ਲੱਗਾ 3 ਦਿਨ ਪਹਿਲੇ ਦੀ, ਮੈਂ ਕਿਹਾ ਹੱਦ ਹੋ ਗਈ, ਉਹ ਤੇਰਾ ਵੀ ਉਸਤਾਦ ਨਿਕਲਿਆ, ਤੂੰ ਉਹਦੇ ਨਾਲ ਧੋਖਾ ਕਰਨਾ ਪਿਆ, ਉਹ ਤੇਰੇ ਨਾਲ ਕਰ ਗਿਆ। ਬੰਦਾ ਇਹ ਚਾਹੁੰਦਾ ਮੈਂ ਛਲ ਕਰ ਜਾਵਾਂ, ਮੈਂ ਧੋਖਾ ਕਰ ਜਾਵਾਂ, ਪਰ ਮੇਰੇ ਨਾਲ ਨਾ ਹੋਵੇ। ਜੇ ਤੂੰ ਕਿਸੇ ਨਾਲ ਕਰੇਗਾ, ਤੇਰੇ ਨਾਲ ਕਿਉਂ ਨਾ ਹੋਵੇਗਾ। ਸਾਹਿਬ ਕਹਿੰਦੇ ਨੇ ਮਾਇਆ ਦਾ ਵਰਤਾਰਾ ਐਸਾ ਹੀ ਆ, ਮੈਂ ਤੈਨੂੰ ਦੱਸਾਂ, ਤੂੰ ਤੇ ਚਾਹੁੰਦਾ ਮਾਇਆ ਨੂੰ ਛਲ ਲਵਾਂ, ਮਾਇਆ ਨਾ ਹੁੰਦੇ ਹੀ ਧੁਖੇ ਮਾਇਆ ਕਰਕੇ ਸਾਰੇ ਪਾਪ ਹੀ ਇਸੇ ਲਈ ਨੇ। ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਇਸ ਜਰ ਕਾਰਨ ਘਣੀ ਬਗੁੱਤੇ, ਘਣੀ ਦਾ ਅਰਥ ਹੈ ਬਹੁਤ, ਸ੍ਰਿਸ਼ਟੀ ਖੁਆਰ ਹੋਈ ਹੈ। ਇਸ ਜਰ ਕਾਰਨ ਘਣੀ ਬਗੁੱਤੀ ਇਨ ਜਰ ਘਣੀ ਖੁਆਈ, ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਗੁਜ਼ਰਾਣ ਤੇ ਧਰਮ ਦੀ ਕਿਰਤ ਨਾਲ ਬੜਾ ਸੋਹਣਾ ਚੱਲ ਸਕਦਾ, ਪਰ ਜੇ ਖਜ਼ਾਨਿਆਂ ਦੇ ਖਜ਼ਾਨੇ ਜੋੜਨੇ ਹੋਣ ਕਾਰੂ ਵਾਂਗੂ, ਫਿਰ ਪਾਪਾਂ ਤੋਂ ਬਿਨਾਂ ਨਹੀਂ। ਫਿਰ ਪਾਪਾਂ ਵਜੋਂ ਹੋਵੇ ਨਹੀਂ ਤੇ ਮੁਸ਼ਕਲ ਹੈ ਕਿ ਮੋਇਆ ਸਾਥ ਨਾ ਜਾਏ। ਅੰਤ ਸਮੇਂ ਨਾਲ ਨਹੀਂ ਚੱਲਦੇ, ਸਤਿਗੁਰੂ ਫਰਮਾ ਰਹੇ ਨੇ। ਕਪਟ ਦਾ ਅਰਥ ਕੀ ਹੁੰਦਾ? ਛਲ, ਧੋਖਾ, ਫਰੇਬ। ਕਹਿੰਦੇ ਨੇ ਰਾਜ ਜਿਹੜਾ ਹੈ ਨਾ, ਤੂੰ ਸਮਝਣਾ ਤੇਰਾ, ਪਰ ਇਹ ਕਿੰਨੇ ਹੀ ਪਹਿਲੇ ਕਹਿ ਗਏ ਕਿ ਮੇਰਾ, ਉਹ ਵੀ ਚਲੇ ਗਏ ਕਹਿਣ ਵਾਲੇ, ਉਹਨਾਂ ਦਾ ਤੇ ਬਣਿਆ ਨਹੀਂ। ਲੇਕਿਨ ਤੇਰਾ ਕਿਵੇਂ ਬਣੇਗਾ? ਰਾਜ ਕਪਟੰ, ਇਹ ਰਾਜ ਇੱਕ ਛਲ ਹੈ, ਕਪਟ ਹੈ। ਵਾਕਿਆ ਹੈ ਕਿੰਨਿਆਂ ਨਾਲ, ਭਰਾਵਾਂ ਨਾਲ ਵੀ ਕਪਟ ਕਰਨਾ ਪੈਂਦਾ, ਮਾਂ ਬਾਪ ਨਾਲ ਵੀ ਕਪਟ ਕਰਨਾ ਪੈਂਦਾ। ਇਹ ਥੋੜੀ ਥੋੜੀ ਜਾਇਦਾਦ ਵਾਸਤੇ ਵੇਖੋ, ਭਰਾਵਾਂ ਨੂੰ ਚਲੋ ਧੋਖਾ ਹੀ ਕਰ ਲਿਆ, ਬੰਦਾ ਕਤਲ ਹੀ ਕਰ ਦਿੰਦਾ, ਮਾਰ ਦਿੰਦਾ, ਭਰਾ ਮਾਰ ਦਿੱਤੇ, ਪਾਣੀ ਤੋਂ ਪਿਆਸਾ ਬਾਪ ਮਾਰ ਦਿੱਤਾ। ਕਿਸ ਵਾਸਤੇ? ਕਿ ਰਾਜ ਸਦਾ ਰਹੇ। ਲੇਕਿਨ ਸਦਾ ਰਿਹਾ ਬੰਦੇ, ਸਦਾ ਤੇ ਤੂੰ ਹੀ ਨਹੀਂ ਰਹਿਣਾ, ਭਰੋਸਾ ਤੇ ਤੇਰਾ ਹੀ ਕੋਈ ਨਹੀਂ ਕਿ ਕੱਲ ਨੂੰ ਹੋਵੇਗਾ ਕਿ ਨਹੀਂ ਹੋਵੇਗਾ। ਰਾਜ ਕਪਟੰ, ਰੂਪ ਕਪਟੰ, ਸੁੰਦਰਤਾ ਜਿਹੜੀ ਹੈ, ਬੰਦਾ ਬੜਾ ਖੁਸ਼ ਹੁੰਦਾ ਸ਼ੀਸ਼ਾ ਵੇਖ ਕੇ, ਮੇਰਾ ਰੂਪ ਬੜਾ ਸੁੰਦਰ ਹੈ, ਪਰ ਭਲੇ ਲੋਕਾਂ ਇਹਦਾ ਵੀ ਕੋਈ ਭਰੋਸਾ ਨਹੀਂ। ਇਹ ਕਿੰਨੇ ਕੁ ਦਿਨ ਰਹਿਣਾ? ਜਿਹੜੇ ਬੰਦੇ ਬਹੁਤ ਜ਼ਿਆਦਾ ਸੁੰਦਰ ਸਨ ਨਾ, ਚੰਦ ਦਿਨਾਂ ਵਿੱਚ ਕਰੂਪ ਹੋ ਗਿਆ। ਇੱਕ ਆਲਮ ਨੇ ਤੇ ਬੜਾ ਸੁੰਦਰ ਕਿਹਾ, ਜਿਹੜੀਆਂ ਸੂਰਤਾਂ ਚੜ੍ਹਨ ਚੁਬਾਰਿਆਂ ਤੇ, ਇੱਕ ਦਿਨ ਚਿਖਾ ਤੇ ਚੜ੍ਹਦੀਆਂ ਵੇਖੀਆਂ ਮੈਂ, ਚੁੱਪ ਚਾਪ ਅੰਗਿਆਰਾਂ ਤੇ ਲੇਟ ਗਈਆਂ, ਮੁੱਖੋਂ ਸੇਈ ਨਾ ਕਰਦੀਆਂ ਵੇਖੀਆਂ ਮੈਂ, ਜ਼ੁਲਫਾਂ ਜਿਹੜੀਆਂ ਇੱਧਰ ਫਲੇਲ ਭਿੰਨੀਆਂ ਵਾਂਗਰ ਘਾਹ ਦੇ ਸੜਦੀਆਂ ਵੇਖੀਆਂ ਮੈਂ, ਘੋੜੀ ਕਾਠ ਦੀ ਤੇ ਚੜ ਕੇ ਤੁਰ ਗਈਆਂ, ਲੱਕੜ ਦੀ ਘੋੜੀ, ਘੋੜੀ ਕਾਠ ਦੀ ਤੇ ਚੜ ਕੇ ਤੁਰ ਗਈਆਂ, ਮੁੜ ਕੇ ਸ਼ਹਿਰ ਨਾ ਵੜਦੀਆਂ ਵੇਖੀਆਂ ਮੈਂ। ਤੇਰਾ ਜੇ ਸੁੰਦਰ ਰੂਪ ਹੈ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ, ਉਹ ਬੰਦੇ ਵੇਖੇ ਅੱਜ ਬੜੇ ਸੁੰਦਰ ਸਨ ਤੇ ਕੱਲ ਨੂੰ ਕੋਈ ਐਸੀ ਐਲਰਜੀ ਹੋਈ, ਮੂੰਹ ਵੱਲ ਵੇਖਣ ਤੇ ਮਨ ਨਹੀਂ ਕਰਦਾ, ਕਰੂਪ ਹੋ ਗਿਆ। ਕਰੂਪ ਹੁੰਦਿਆਂ ਦੇਰੀ ਨਹੀਂ ਲੱਗਦੀ, ਛਲ ਚਪਕੀ ਜਰਾ ਆਂਖ, ਜਵਾਨੀ ਗੁਜ਼ਰ ਗਈ, ਬਦਲੀ ਕੀ ਛਾਂ ਥੀ, ਇਧਰ ਆਈ ਉਧਰ ਗਈ। ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਇਹ ਧਨ ਜਿਹੜਾ ਹੈ ਇਹ ਵੀ ਇੱਕ ਛਲ ਹੈ। ਤਨ ਕਪਟੰ ਕੁੱਲ ਗਰਭਤਾ, ਕੁੱਲ ਦਾ ਅਭਿਮਾਨ ਹੋਣਾ ਕਿ ਮੈਂ ਉੱਚੀ ਕੁੱਲ ਦਾ। ਧੰਨ ਗੁਰੂ ਨਾਨਕ ਦੇਵ ਦਾ ਇੱਕ ਬਚਨ ਹੈ, ਸਤਿਗੁਰੂ ਨਾਨਕ ਦੇਵ ਧੰਨ, ਤੁਹਾਡੇ ਵਰਗਾ ਕੋਈ ਵੀ ਨਹੀਂ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰ। ਇੱਕ ਇੱਕ ਬਚਨ ਵਿੱਚ ਦੁਨੀਆਂ ਭਰ ਦਾ ਗਿਆਨ ਭਰ ਦਿੱਤਾ। ਕਹਿੰਦੇ ਨੇ ਬੰਦੇ ਠੱਗ ਤੇ ਇੱਕ ਹੀ ਕਾਫੀ ਹੁੰਦਾ, ਉਹ ਹੀ ਲੁੱਟ ਕੇ ਲੈ ਜਾਂਦਾ, ਪਰ ਜੇ ਨਾਮ ਰਾਹ ਦੇ ਪੰਜ ਰਲ ਜਾਣ ਤੇ ਫੇਰ ਤੇਰਾ ਕੀ ਹਾਲ ਹੋਵੇਗਾ। ਕਹਿੰਦੇ ਨੇ ਤੈਨੂੰ ਠੱਗਣ ਵਾਸਤੇ ਠੱਗ ਪੰਜ ਨੇ, ਕਿਹੜੇ ਕਿਹੜੇ ਮਹਾਰਾਜ ਦੱਸ ਦਿਓ? ਕਹਿੰਦੇ ਨੇ ਰਾਜ, ਮਾਲ, ਰੂਪ, ਜਾਤ, ਜੋਬਨ, ਪੰਜੇ ਠੱਗ। ਇੱਕ ਤੇ ਰਾਜ ਠੱਗ ਹੈ, ਇਸ ਵਾਸਤੇ ਬੰਦਾ ਧਰਮ ਵੀ ਵੇਚ ਦਿੰਦਾ, ਝੂਠ ਵੀ ਬੋਲਦਾ, ਬਹੁਤ ਧੋਖਾ ਵੀ ਕਰ ਜਾਂਦਾ। ਮਾਲ, ਮਾਲ ਦਰਦ ਹੈ ਸੋਨਾ ਚਾਂਦੀ, ਧਨ ਹੋਣਾ, ਰਾਜ, ਮਾਲ, ਰੂਪ, ਸੁੰਦਰਤਾ, ਆਪਣੀ ਨਹੀਂ ਕਿਸੇ ਦੀ ਸੁੰਦਰਤਾ ਵੀ ਠੱਗ ਲੈਂਦਾ ਪੇ ਮੇਰਾ ਹੋਵੇ ਉਹ ਬੰਦੇ ਸਰੀਰ ਤੇ ਤੇਰਾ ਹੀ ਆਪਣਾ ਨਹੀਂ ਕਿਸੇ ਦਾ ਕੀ ਭਰੋਸਾ ਕਰਨਾ ਰਾਜ ਮਾਲ ਰੂਪ ਜਾਤ ਉੱਚੀ ਜਾਤ ਦਾ ਮੈਂ ਇਹ ਵੀ ਠੱਗ ਲੈਂਦਾ ਜੋਬਨ ਜਵਾਨੀ ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ ਇੰਨੀ ਠੱਗੀ ਜਗ ਠੱਗਿਆ ਕਿਨੇ ਨਾ ਰੱਖੀ ਲੱਜ ਇਹਨਾਂ ਕੋਲੋਂ ਕਿਸੇ ਨੇ ਇੱਜ਼ਤ ਬਚਾ ਕੇ ਨਹੀਂ ਰੱਖੀ ਸਾਰ ਕੁਤਾਬਲੀ ਇਹ ਗ੍ਰੰਥ ਹੈ ਉਸ ਦੇ ਵਿੱਚ ਇੱਕ ਸੋਰਠਾ ਬੜਾ ਕਮਾਲ ਹੈ ਉਹ ਹੈ ਕਿ ਜਿੱਥੇ ਤਨ ਜੋਬਨ ਅਵੇਕ ਪ੍ਰਭਤਾ ਚਾਰ ਉਹਨੇ ਕਹੇ ਨੇ ਚਾਰ ਪੈਸੇ ਵੀ ਕੋਲ ਹੋਣੇ ਜਵਾਨੀ ਵੀ ਹੋਣੀ ਤੇ ਅਗਿਆਨਤਾ ਮੂੜਤਾ ਵੀ ਹੋਣੀ ਅਗਿਆਨਤਾ ਹੋਣੀ ਪੈਸੇ ਕੋਲ ਹੋਣ ਬੰਦਾ ਗਿਆਨੀ ਹੋਵੇ ਜਵਾਨ ਹੋਵੇ ਔਰ ਬੰਦਾ ਗਿਆਨੀ ਹੋਵੇ ਤਨ ਜੋ ਬਣੇ ਅਵੇਕ ਪ੍ਰਭਤਾ ਤੇ ਪ੍ਰਭਤਾ ਵੀ ਹੋ ਜਾਵੇ ਕਈ ਵਾਰੀ ਪ੍ਰਸਿੱਧੀ ਪ੍ਰਭਤਾ ਸਨਮਾਨ ਮੂਰਖਾਂ ਦਾ ਵੀ ਹੋ ਜਾਂਦਾ ਇਹ ਨੀ ਕਿ ਸਿਆਣਿਆਂ ਦਾ ਹੁੰਦਾ ਬੜੇ ਬੜੇ ਮੂੜ ਬੰਦੇ ਵੇਖਿਆ ਆਪ ਬਿਲਕੁਲ ਅਨਪੜ ਅੰਗੂਠਾ ਲਾਉਂਦੇ ਹਨ ਲੇਕਿਨ ਪੜ੍ਹੇ ਲਿਖੇ ਵੱਡੀਆਂ ਵੱਡੀਆਂ ਡਿਗਰੀਆਂ ਵਾਲੇ ਹੱਥ ਜੋੜ ਕੇ ਉਹਨਾਂ ਦੇ ਸਾਹਮਣੇ ਨੌਕਰ ਖਲੋਤੇ ਹੋਏ ਨੇ ਤਨ ਜੋ ਬਣੇ ਅਵੇਕ ਪ੍ਰਭਤਾ ਇਹ ਹਨ ਚਾਰੋਂ ਪਰਮ ਰਿਪ ਰਿਪ ਹੁੰਦਾ ਵੈਰੀ ਇਹ ਤੇ ਬੰਦੇ ਤੇਰੇ ਵੈਰੀ ਨੇ ਇਹ ਦੇਹ ਤੇ ਅਨਰਥ ਇੱਕ ਇੱਕ ਇਹ ਤੇ ਇੱਕ ਇੱਕ ਹੀ ਹੋਵੇ ਤੇ ਵੱਡੇ ਤੋਂ ਵੱਡਾ ਪਾਪ ਕਰਵਾ ਦਿੰਦਾ ਜੈ ਚਾਰੋਂ ਤੈ ਕਿਆ ਕਥਾ ਚਾਰ ਹੀ ਇਕੱਠੀਆਂ ਹੋ ਜਾਣ ਤੇ ਉੱਥੇ ਫਿਰ ਕੀ ਕਥਾ ਜਹਾਂਗੀਰ ਬਾਦਸ਼ਾਹ ਦਾ ਨਾਮ ਤੇ ਸਾਰਿਆਂ ਸੁਣਿਆ ਹੋਵੇਗਾ ਗੁਰੂ ਅਰਜਨ ਦੇਵ ਇਸ ਦੇ ਹੁਕਮ ਨਾਲ ਸ਼ਹੀਦ ਕੀਤੇ ਗਏ ਸਨ ਇਸ ਦਾ ਮੈਂ ਇਤਿਹਾਸ ਪੜ੍ਹਿਆ ਆਏ ਕੁਛ ਸੱਜਣ ਬਾਹਰੋਂ ਤੇ ਉਹਨਾਂ ਅਕਬਰ ਨੂੰ ਆ ਕੇ ਕਿਹਾ ਰਿਫਿਊਜੀ ਹਾਂ ਆਏ ਹਾਂ ਤੁਹਾਡੀ ਸ਼ਰਨ ਵਿੱਚ ਆਏ ਹਾਂ ਪਰ ਅਸੀਂ ਯੋਧੇ ਹਾਂ ਉਹਨੇ ਇਹਨਾਂ ਨੂੰ ਰੱਖ ਲਿਆ ਬੱਚੀ ਇੱਕ ਸੀ ਬੜੀ ਸੁੰਦਰ ਜਿਸਦਾ ਨਾਂ ਸੀ ਨੂਰ ਜਹਾਂ ਸ਼ਾਦੀ ਉਸਦੀ ਹੋ ਗਈ ਜਹਾਂਗੀਰ ਨੇ ਕੀ ਕੀਤਾ ਉਚੇਚੇ ਤੌਰ ਤੇ ਉਹਦਾ ਪਤੀ ਪਹਿਲੇ ਕਤਲ ਕਰਵਾਇਆ ਹੱਦ ਹੋ ਗਈ ਜਿਸ ਨਾਲ ਨਿਕਾਹ ਹੋਇਆ ਉਹਦਾ ਪਤੀ ਕਤਲ ਕਰਵਾਇਆ ਫਿਰ ਮਾਤਾ ਕੋਲੋਂ ਤਰਲੇ ਕਰਵਾ ਕੇ ਉਹਦੇ ਨਾਲ ਸ਼ਾਦੀ ਕੀਤੀ ਪਰ ਭਾਗਾਂ ਦੀ ਗੱਲ ਚੰਦ ਦਿਨਾਂ ਬਾਅਦ ਆਪ ਨੂੰ ਦਮਾ ਹੋ ਗਿਆ ਔਰ ਦਮੇ ਨਾਲ ਹੀ ਕਸ਼ਮੀਰ ਤੋਂ ਵਾਪਸ ਆਉਂਦਾ ਮਰ ਗਿਆ ਜਦੋਂ ਸਤਿਗੁਰੂ ਦਾ ਹੋ ਸ਼ਹਾਦਤ ਦਾ ਹੁਕਮ ਦੇ ਕੇ ਗਿਆ ਸੀ ਸੋਚਦਾ ਬੰਦੇ ਠੱਗ ਤੇ ਬਹੁਤ ਨੇ ਇਹ ਪੰਖੀ ਇੱਕ ਹੈ ਤੇ ਫਸਾਉਣ ਵਾਲੇ ਕਿੰਨੇ ਨੇ 50 ਸਰਵਰ ਪੰਖੀ ਹੇਕੜੋ ਕਬੀਰ ਸਰਵਰ ਪੰਖੀ ਹੇਕੜੋ ਫਾਹੀ ਵਾਲ 50 ਇਹ ਤਨ ਲੈ ਖੈਰੀ ਗੜਥਿਆ ਸੱਚੇ ਤੇਰੀ ਹਾਸ ਇਹ ਲਹਿਰਾਂ ਜਿਹੜੀਆਂ ਨੇ ਵਕਾਰਾਂ ਦੀਆਂ ਲਹਿਰਾਂ ਇਹਨਾਂ ਵਿੱਚ ਮਿਲਿਆ ਪਿਆ ਔਰ ਡੁੱਬ ਜਾਏਗਾ ਇੱਕ ਬਚਨ ਸਤਿਗੁਰਾਂ ਦਾ ਹੋਰ ਸਰਵਣ ਕਰੋ ਵੇਖਿਆ ਮੱਛੀ ਨੂੰ ਤੜਪਦਿਆਂ ਤੇ ਕਹਿਣ ਲੱਗੇ ਬੜੀ ਸੋਹਣੀ ਹੈ ਤੂੰ ਬੜੀ ਸਿਆਣੀ ਹੈ ਤੇ ਕਿਉਂ ਠੱਗੀ ਗਈ ਹੈ ਤੂੰ ਜਾਲ ਦਾ ਭਰੋਸਾ ਕਿਉਂ ਕੀਤਾ ਤੂੰ ਚੋਗਾ ਤੇ ਵਿੱਚ ਵੇਖਿਆ ਪਰ ਜਾਲ ਨਹੀਂ ਵੇਖਿਆ ਵੈਸੇ ਸਿਆਣਾ ਪੁਰਸ਼ ਹੋਵੇ ਜਿਹੜਾ ਨੇਰਾ ਚੋਗਾ ਨਾ ਵੇਖੇ ਇਹ ਵੇਖੇ ਮੇਰੇ ਫਸਾਉਣ ਲਈ ਕਿਤੇ ਜਾਲ ਤੇ ਨਹੀਂ ਨਾਲ ਚੋਗਾ ਥੋੜਾ ਹੁੰਦਾ ਫਿਰ ਆਪ ਬੰਦਾ ਕਿਸੇ ਦੀ ਖੁਰਾਕ ਬਣ ਜਾਂਦਾ ਉੱਡ ਰਹੀਆਂ ਸਨ ਚੀਲ ਤੇ ਗਿੱਧ ਉਹ ਕਹਿਣ ਲੱਗੀ ਆ ਉਹ ਸਾਹਮਣੇ ਚੋਗਾ ਪਿਆ ਕਹਿਣ ਲੱਗੀ ਤੈਨੂੰ ਚੋਗਾ ਦਿਸਦਾ ਮੈਨੂੰ ਜਾਲ ਵੀ ਦਿਸਦਾ ਕਿਉਂਕਿ ਜਾਲ ਵੀ ਲੱਗਾ ਹੋਇਆ ਉਹ ਬਚਨ ਮਛਲੀ ਜਾਲ ਨਾ ਜਾਣਿਆ ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾ ਸਮੁੰਦਰ ਇੰਨਾ ਗਹਿਰਾ ਸੀ, ਅੱਤ ਸਿਆਣੀ ਸੋਹਣੀ ਕਿਉਂ ਕੀਤੋ ਵੇਸਾ, ਬੜੀ ਸਿਆਣੀ ਹੈ ਬੜੀ ਸੁੰਦਰ ਤੂੰ ਭਰੋਸਾ ਕਿਉਂ ਕੀਤਾ। ਕੀਤੇ ਕਾਰਨ ਪਕੜੀ ਕਾਲ ਨਾ ਟਰੇ ਸਿਰਾਂ, ਭਾਈ ਰੇ ਇਉਂ ਸਿਰ ਜਾਣੋ ਕਾਲ, ਤੂੰ ਕੁੰਡੀ ਲਾ ਕੇ ਮੱਛੀ ਫਸਾ ਲਈ, ਜਾਲ ਵਿੱਚ ਮੱਛੀ ਫਸਾ ਲਈ, ਕਹਿੰਦੇ ਆ ਬੜਾ ਸਵਾਦ ਆਇਆ ਜੀ, ਤੇਰੇ ਮਗਰ ਵੀ ਕੋਈ ਜਾਲ ਲੱਗਾ ਹੋਇਆ, ਤੇਰਾ ਕੀ ਬਣੇਗਾ। ਉਹ ਕਹਿੰਦੇ ਨੇ ਭਾਈ ਰੇ ਇਉਂ ਸਿਰ ਜਾਣੋ ਕਾਲ, ਜਿਉਂ ਮੱਛੀ ਤਿਉਂ ਮਾਨਸਾ, ਪਵੇ ਅਚਿੰਤਾ ਜਾ, ਕਾਲ ਦਾ ਜਾਲ ਪਿਆ ਤੇ ਤੈਨੂੰ ਕੌਣ ਬਚਾਏਗਾ, ਤੇਰੇ ਲਈ ਵੀ ਕਢਾਈ ਤਪ ਰਹੇ ਨੇ, ਮੱਛੀ ਵਾਸਤੇ ਹੀ ਨਹੀਂ ਤੇਲ ਤਪ ਰਿਹਾ, ਤੇਰਾ ਕੀ ਹਾਲ ਹੋਵੇਗਾ। ਸਤਿਗੁਰੂ ਇੱਥੇ ਫੁਰਮਾ ਰਹੇ ਨੇ ਰਾਜ ਕਪਟੰ, ਗੁਰੂ ਕਾ ਸਿੱਖ ਉਹ ਹੈ ਜਿਹੜਾ ਇਹਨਾਂ ਠੱਗਾਂ ਨੂੰ ਵੀ ਠੱਗ ਲਵੇ। ਬਚਨ ਬੜਾ ਸੁੰਦਰ ਹੈ ਮੇਰੇ ਪਾਤਸ਼ਾਹ ਦਾ, ਕਹਿੰਦੇ ਨੇ ਕਹੋ ਨਾਨਕ ਜਿਨ ਜਗਤ ਠਗਾਨਾ, ਸੋ ਮਾਇਆ ਹਰ ਜਨ ਠੱਗੇ। ਇੱਕ ਸ੍ਰੀ ਰਾਗ ਵਿੱਚ ਸ਼ਬਦ ਹੈ ਅਛਲ, ਛਲਾਈ ਨਹਿ ਛਲੈ ਨਹਿ ਘਾਉ ਕੁਟਾਰਾ ਕਰ ਸਕੈ। ਮਾਇਆ ਛਲ ਹੈ, ਅਸੀਂ ਸਮਝਨੇ ਅਸੀਂ ਛਲ ਲਿਆ ਨਹੀਂ ਉਹ ਸਾਨੂੰ ਛਲ ਗਈ। ਅਛਲ ਛਲਾਈ ਨਹਿ ਛਲੈ ਨਾ ਘਾਉ ਕੁਟਾਰਾ ਕਰ ਸਕੇ, ਕੋਈ ਕਟਾਰੇ ਨੂੰ ਜ਼ਖਮ ਨਹੀਂ ਕਰ ਸਕਦੇ। ਜਿਉਂ ਸਾਹਿਬ ਰੱਖੈ ਤਿਉਂ ਰਹੇ ਇਸ ਲੋਭੀ ਕਾ ਜੀਉ ਟਲ ਪਲ, ਬਿਨ ਤੇਲ ਦੀ ਵਾ ਕਿਉਂ ਜਲੈ। ਪੋਥੀ ਪੁਰਾਣ ਕਮਾਈਐ, ਪੋ ਵੱਟੀ ਤਨ ਪਾਈਐ, ਸੱਚ ਬੂਝਣੇ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤੋਂ ਮਿਲੈ। ਇਹ ਦੀਵਾ ਜਗ ਜਾਏ, ਪ੍ਰਕਾਸ਼ ਹੋ ਜਾਏ, ਤੈਨੂੰ ਪਤਾ ਲੱਗ ਜਾਏ ਕਿ ਮੇਰਾ ਹਮਾਇਤੀ ਕੌਣ ਹੈ ਤੇ ਠੱਗ ਕੌਣ ਹੈ, ਤੂੰ ਪਛਾਣ ਸਕੇ। ਦੁਨੀਆਂ ਵਿੱਚ ਸੰਤਾਂ ਦੇ ਲਿਬਾਸ ਵਿੱਚ, ਪੈਗੰਬਰਾਂ ਦੇ ਲਿਬਾਸ ਵਿੱਚ, ਗੁਰੂਆਂ ਦੇ ਵੇਸ ਵਿੱਚ ਡਾਕੂ ਵੀ ਫਿਰਦੇ ਨੇ, ਚੋਰ ਵੀ ਫਿਰਦੇ ਨੇ, ਠੱਗ ਵੀ ਫਿਰਦੇ ਨੇ। ਯਤੀਆਂ ਦੇ ਲਿਬਾਸ ਵਿੱਚ ਰਮਣ ਵੀ ਫਿਰਦੇ ਨੇ। ਇਕਾਲਮ ਕਹਿੰਦੇ ਨੇ ਲਿਬਾਸੇ ਖਿਜ਼ਰ ਮੇਂ, ਖਿਜ਼ਰ ਹੁੰਦਾ ਪੈਗੰਬਰ, ਲਿਬਾਸੇ ਖਿਜ਼ਰ ਮੇਂ ਜਾਂ ਸੈਂਕੜੋ ਰਾਜ਼ਨ ਵੀ ਫਿਰਤੇ ਹੈ। ਅਗਰ ਦੁਨੀਆਂ ਮੇਂ ਰਹਿਣਾ ਹੈ ਤੋ ਕੁਛ ਪਹਿਚਾਣ ਪੈਦਾ ਕਰ, ਪਾਰਖੂ ਬਣ, ਪਛਾਣ ਤੇਰਾ ਮਿੱਤਰ ਕੌਣ ਹੈ, ਤੇਰਾ ਦੁਸ਼ਮਣ ਕੌਣ ਹੈ, ਠੱਗ ਕੌਣ ਹੈ, ਦਾਤਾ ਕੌਣ ਹੈ, ਗੁਰੂ ਕੌਣ ਹੈ ਤੇ ਗੁਰੂ ਦੇ ਭੇਸ ਵਿੱਚ ਠੱਗ ਕੌਣ ਹੈ, ਇਹ ਪਛਾਣਨਾ ਸਿੱਖ। ਕਹਿੰਦੇ ਨੇ ਸਿੱਖ ਤੇ ਉਹ ਹੈ ਜਿਹੜਾ ਇਹਨਾਂ ਠੱਗਾਂ ਨੂੰ ਵੀ ਠੱਗ ਲਵੇ, ਇਹਨਾਂ ਠੱਗਾਂ ਤੋਂ ਠੱਗਿਆ ਨਾ ਜਾਏ, ਇਹਨਾਂ ਨੂੰ ਠੱਗ ਲਵੇ। ਸਾਹਿਬ ਜੀ ਫਰਮਾ ਰਹੇ ਨੇ ਰਾਜ ਕਪਟੰ ਠੱਗਿਆ ਨਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪਛਾਣ ਲਿਆ, ਸਾਨੂੰ ਵੀ ਕਹਿੰਦੇ ਨੇ ਮੈਂ ਉਹ ਨੇਤਰ, ਮੈਂ ਉਹ ਦ੍ਰਿਸ਼ਟੀ ਤੁਹਾਨੂੰ ਵੀ ਦੇਣਾ, ਤੁਸੀਂ ਵੀ ਪਛਾਣ ਲਵੋ। ਮੈਂ ਪਛਾਣ ਲਿਆ ਕਿਹੜਾ ਮਿੱਤਰ ਹੈ, ਕਿਹੜਾ ਇੱਥੇ ਦੁਸ਼ਮਣ ਹੈ। ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁਲ ਗਰਭਤਾ, ਪੁੱਲ ਕੇ ਕੁੱਲ ਦਾ, ਉੱਚੀ ਕੁੱਲ ਦਾ ਗੁਮਾਨ ਨਾ ਕਰਿਓ। ਗੁਰੂ ਅਮਰਦਾਸ ਦੀ ਹਜ਼ੂਰੀ ਵਿੱਚ ਸਿੱਖ ਆਉਂਦੇ ਸਨ, ਉਪਦੇਸ਼ ਲੈਂਦੇ ਸਨ। ਦੋ ਸਿੱਖ ਆਏ, ਉਹਨਾਂ ਦਾ ਨਾਮ ਵੀ ਲਿਖਿਆ। ਇੱਕ ਦਾ ਨਾਮ ਸੀ ਤੁਲਸਾ, ਤੁਲਸਾ ਆਇਆ ਤੇ ਪ੍ਰਿਥੀਮਲ ਆਇਆ, ਦੋ ਆਏ ਤੇ ਆ ਕੇ ਮੱਥਾ ਨਹੀਂ ਟੇਕਿਆ। ਵੈਸੇ ਹੱਥ ਜੋੜ ਕੇ ਕਹਿਣ ਲੱਗੇ ਤੁਸੀਂ ਅਸੀਂ ਤੇ ਇੱਕ ਹਾਂ, ਜਿਹੋ ਜਿਹਾ ਤੁਸੀਂ ਉਹੋ ਜਿਹਾ ਸੀ, ਕਿਉਂਕਿ ਤੁਸੀਂ ਵੀ ਭੱਲੇ ਹੋ ਤੇ ਸਾਡੀ ਜਾਤ ਵੀ ਭੱਲੇ ਹੈ ਤੇ ਅਸੀਂ ਤੁਸੀਂ ਤੇ ਇੱਕ ਹੋਏ ਨਾ। ਸਤਿਗੁਰੂ ਕਹਿਣ ਲੱਗੇ ਇੱਕ ਹੋਣਾ ਹੈ ਮੇਰੇ ਨਾਲ ਤੇ ਜਾਤ ਕਰਕੇ ਨਾ ਹੋਵੋ, ਜੋਤ ਕਰਕੇ ਹੋਵੋ। ਅੱਜ ਵੀ ਉੱਚੀ ਜਾਤ ਦਾ ਗੁਮਾਨ ਲੈ ਕੇ ਨਾ ਕੋਈ ਆਵੇ। ਇੱਥੇ ਜਾਤ ਨਹੀਂ ਪੁੱਛੀ ਜਾਣੀ, ਇੱਥੇ ਤੇ ਜੋਤ ਦਾ ਨਾਤਾ ਬਣਾਓ ਗੁਰੂ ਨਾਲ। ਉਹਨਾਂ ਕਿਹਾ ਔਰ ਹੰਕਾਰੀਏ ਗਿਰਾਏ ਉਚਾਰੀਏ, ਏਕਾ ਜਾਤ ਹਮਾਰ ਤੁਮਾਰੀ। ਸੁਣ ਗੁਰ ਅਮਰ ਪੁਣਿਓ ਪੁਣ ਸੋਈ, ਗੁਰ ਕੀ ਜਾਤ ਪਾਤ ਨਾ ਕੋਈ, ਮੇਰੀ ਕੋਈ ਜਾਤ ਪਾਤ ਨਹੀਂ, ਮੈਂ ਛੱਡ ਬੈਠਾ ਜਾਤ ਕਾ ਗਰਭ, ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚੱਲੇ ਬਹੁਤ ਵਿਕਾਰਾ। ਇਹ ਜਾਤ ਪਾਤ ਜੇ ਕਿਤੇ ਗੁਰੂ ਦੀ ਅਸੀਂ ਗੱਲ ਮੰਨ ਲਈ ਆਉਂਦੀ ਨਾ, ਮੰਨੀ ਨਹੀਂ ਵੈਸੇ, ਮੰਨ ਲਈ ਆਉਂਦੀ ਤੇ ਅੱਜ ਸਿੱਖਾਂ ਦੀ ਗਿਣਤੀ ਘੱਟ ਤੋਂ ਘੱਟ 20 ਕਰੋੜ ਤੇ ਘੱਟ ਤੋਂ ਘੱਟ ਹੋਣੀ ਸੀ, 2 ਕਰੋੜ ਤੱਕ ਸੀਮਤ ਆ। ਕਿਉਂ? ਜਿਹੜੇ ਨੀਵੀਂ ਜਾਤ ਦੇ ਆਉਣੇ ਚਾਹੁੰਦੇ ਸਨ, ਸਾਡੇ ਆਗੂਆਂ ਨੇ ਉਸ ਵੇਲੇ ਕਬੂਲ ਨਾ ਕੀਤਾ। ਕੁਛ ਗੱਲਾਂ ਸਨ ਕਿ ਤੁਹਾਡੀਆਂ ਵੱਖ ਹੋਣਗੀਆਂ, ਹਾਲਾਂਕਿ ਗੁਰੂ ਨੇ ਜਿਹੜੀ ਗੱਲ ਆਖੀ ਹੈ ਉਹ ਕਹਿੰਦੇ ਨੇ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚੱਲੇ ਬਹੁਤ ਵਿਕਾਰਾ। ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਤੈ, ਧਨ ਇਹ ਵੀ ਛਲ ਹੈ, ਛਲਾਵਾ ਹੀ ਹੈ ਸਾਰਾ। ਇਹ ਤੇ ਇੰਜ ਹੈ, ਇਹ ਜੋ ਦੁਨੀਆਂ ਸਿਹਰ ਮੇਲਾ ਦਸਤਗੀਰੀ ਨਾ ਹੀ ਜਾਦੂ ਦਾ ਤਮਾਸ਼ਾ, ਮਦਾਰੀ ਦਾ ਤਮਾਸ਼ਾ ਸੱਚ ਹੋਵੇ ਤੇ ਤੁਹਾਡੇ ਕੋਲ ਟਕਾ ਟਕਾ ਕਿਉਂ ਮੰਗੇ? ਉਹ ਤੇ ਤਮਾਸ਼ਾ ਸਾਰੇ ਦਾ ਸਾਰਾ, ਬਾਜੀਗਰ ਜੈਸੇ ਬਾਜੀ ਪਾਈ, ਨਾ ਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਸਾਰਾ, ਤਬ ਇਕ ਇਕੰਕਾਰ। ਉਹ ਕਿੱਲਾ ਕੱਲਾ ਹੀ ਜਿਵੇਂ ਰਹਿ ਜਾਂਦਾ, ਉਸ ਬਾਜੀਗਰ ਨੇ ਵੀ ਤਮਾਸ਼ਾ ਬਣਾਇਆ, ਮਾਇਆ ਵੀ ਬਣਾਈ ਹੈ, ਇਹ 5 ਠੱਗ ਵੀ ਬਣਾਏ ਨੇ। ਕਿਉਂ ਬਣਾਏ ਨੇ? ਨਾ ਹੀ ਬਣਾਉਂਦਾ। ਜੇਕਰ ਸਾਨੂੰ ਇਹਨਾਂ ਠੱਗਣਾ ਸੀ, ਪ੍ਰਮਾਤਮਾ ਤੂੰ ਕਿਉਂ ਬਣਾਏ? ਉਹ ਕਹਿੰਦੇ ਨੇ ਖੇਡ ਨਹੀਂ ਚੱਲਦੀ, ਇਹ ਤੇ ਤੁਹਾਡਾ ਇਮਤਿਹਾਨ ਹੈ ਕਿ ਤੁਸੀਂ ਠੱਗੇ ਜਾਂਦੇ ਹੋ ਕਿ ਇਹਨਾਂ ਨੂੰ ਠੱਗ ਕੇ ਆਉਂਦੇ ਹੋ। ਮੇਰਾ ਸਿੱਖ ਸਿਆਣਾ, ਉਹ ਕਹਿੰਦੇ ਨੇ ਸਿੱਖ ਠੱਗਿਆ ਨਹੀਂ ਜਾਏਗਾ, ਸਿੱਖ ਦੇ ਤੇ ਚਰਨੀ ਹੈ ਸਾਰੇ ਪੈਂਦੇ ਨੇ। ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤੈ। ਹਾਂਜੀ,
ਸੁਚੰਤ ਬਿਖਿਆ ਸ਼ਲੰਗ ਸ਼ਿਦਰੰ, ਨਾਨਕ ਬਿਨ ਹਰ ਸੰਗ ਨਾ ਚਾਲਤੇ।
ਸੁਚੰਤ ਅਰਥ ਹੈ ਸੰਚਨ ਕਰਨਾ, ਜੋੜਨਾ, ਇਕੱਠੇ ਕਰਨਾ। ਬਿਖਿਆ ਦਾ ਅਰਥ ਹੁੰਦਾ ਜ਼ਹਿਰ। ਜਿਹੜੀ ਮਾਇਆ ਆਪਣੇ ਮਨ ਵਿੱਚ ਵੀ ਪਾਪ ਲਿਆਵੇ ਤੇ ਕਿਸੇ ਦੇ ਮਨ ਚ ਵੀ ਪਾਪ ਲਿਆਏ, ਨਾ ਕਿਸੇ ਦੀ ਵਰਤੋਂ ਵਿੱਚ ਆਏ, ਨਾ ਬੰਦਾ ਆਪ ਖਾਏ ਤੇ ਨਾ ਕਿਸੇ ਨੂੰ ਖਾਣ ਦੇਵੇ। ਸ਼ੇਖ ਸਾਧੀ ਨੇ ਇੱਕ ਬੜੀ ਸੁੰਦਰ ਗੱਲ ਕਹੀ ਹੈ, ਕਹਿੰਦਾ 2 ਤਰ੍ਹਾਂ ਦੇ ਬੰਦਿਆਂ ਦਾ ਜੀਵਨ ਬਿਲਕੁਲ ਵਿਅਰਥ ਗਿਆ, ਜੈਸੇ ਆਏ ਜੈਸੇ ਨਾ ਆਏ। ਇੱਕ ਕੋਲ ਹੈ ਸੀ, ਨਾ ਖਾਧਾ ਤੇ ਨਾ ਕਿਸੇ ਨੂੰ ਖਵਾਇਆ। ਕੋਲ ਹੈ ਸੀ, ਨਾ ਖਾਧਾ ਨਾ ਵਰਤਾਇਆ, ਗਿਆਨ ਜਾਣਦਾ ਸੀ ਪਰ ਉਸਨੂੰ ਕਮਾਇਆ ਨਹੀਂ। ਸਭ ਕੁਛ ਜਾਣਦਾ ਸੀ ਪਰ ਜਾਣਦਿਆਂ ਹੋਇਆਂ ਕਮਾਇਆ ਨਹੀਂ, ਤੇ ਕੋਲ ਹੁੰਦਿਆਂ ਖਾਧਾ ਨਹੀਂ। ਸਚੰਤ ਬਿਖਿਆ, ਇਸ ਜ਼ਹਿਰ ਨੂੰ ਇਕੱਠਾ ਕਰ ਲਿਆ। ਛਲੰਗ ਛਿਦਰੰਗ, ਇੱਕ ਛਲ ਸੀ ਤੇ ਇੱਕ ਗੱਲ ਹੋਰ ਇੱਥੇ ਕਹੀ ਹੈ। ਛਿਦਰ ਦਾ ਅਰਥ ਕੀ ਹੁੰਦਾ? ਛੇਕ, ਕਮਜ਼ੋਰੀ। ਕਰੋੜਾਂ ਰੁਪਈਏ ਲਾ ਕੇ ਮਕਾਨ ਬਣਾਇਆ, ਪੱਥਰ ਲਾਏ ਪਰ ਕੀੜੀ ਆ ਗਈ। ਕੀੜੀ ਲੱਭਦੀ ਹੈ ਕਿ ਕੋਈ ਹੈ ਵਿੱਚ ਛੇਕ ਜਿੱਥੋਂ ਅੰਦਰ ਮੈਂ ਚਲੀ ਜਾਵਾਂ। ਜੋ ਦੇਖੈ ਛਿਦਰ ਤੋਂ ਨਿੰਦ ਕੇ ਉਮਾ ਹੈ, ਭਲੋ ਦੇਖ ਦੁੱਖ ਭਰੀ ਹੈ। ਦੂਸਰੇ ਦੀ ਕਮਜ਼ੋਰੀ ਵੇਖਣੀ, ਉਹਦੇ ਤੇ ਦੋਸ਼ ਥੱਪਣਾ, ਜੇ ਕਮਜ਼ੋਰੀ ਉਹਦੀ ਰਾਈ ਜਿੰਨੀ ਵੇਣਾ ਤੇ ਪਹਾੜ ਜਿੰਨੀ ਕਰਕੇ ਦੱਸਣੀ। ਬਹੁਤ ਲੋਕ ਰੋਟੀ ਇਸੇ ਕੰਮ ਚੋਂ ਖਾਂਦੇ ਪਏ ਨੇ। ਦੂਸਰੇ ਨੂੰ ਬਲੈਕਮੇਲ ਕਿਵੇਂ ਕਰਨਾ? ਉਹਨੂੰ ਕਹਿਣਾ ਆਹ ਤੇਰੀਆਂ ਫੋਟੋ ਨੇ, ਆਹ ਤੇਰੀਆਂ ਲਿਖਤਾਂ ਨੇ, ਆਹ ਤੇਰੀ ਟੇਪ ਹੈ, ਆਹ ਗੱਲ ਸੁਣੀ ਹੈ, ਨਹੀਂ ਤੇ ਦੱਸ ਦਿਆਂਗਾ, ਪ੍ਰੈਸ ਨੂੰ ਦੇ ਦਿਆਂਗਾ, ਨਹੀਂ ਤੇ ਇੰਨੇ ਪੈਸੇ ਮੈਨੂੰ ਦੇ। ਛਿਦਰ ਵੇਖਣਾ, ਜੋ ਦੇਖੇ ਛਿਦਰ, ਬੰਦੇ ਪਰਮਾਤਮਾ ਤੇਰਾ ਸਭ ਕੁਝ ਵੇਖ ਰਿਹਾ, ਤਾਂ ਵੀ ਤੈਨੂੰ ਰਿਜ਼ਕ ਦੇ ਰਿਹਾ। ਤੂੰ ਇੱਕ ਕਿਸੇ ਦਾ ਅਵਗਣ ਵੇਖੇ ਤੇ ਉਹਨੂੰ ਭੰਡਣ ਵਾਸਤੇ ਤਿਆਰ ਹੋ ਜਾਣ, ਹਾਲਾਂਕਿ ਉਹੋ ਜੇ ਅਵਗਣ ਤੇਰੇ ਵਿੱਚ ਹਜ਼ਾਰਾਂ ਨੇ, ਆਪਣੇ ਨਹੀਂ ਵੇਖਦਾ। ਇੱਕ ਉਂਗਲ ਸਿਆਣੇ ਕਹਿੰਦੇ ਨੇ ਕਿਸੇ ਵੱਲ ਕਰੋ ਨਾ ਤੇ ਚਾਰ ਆਪਣੇ ਵੱਲ ਹੁੰਦੀਆਂ ਨੇ, ਪਰ ਬੰਦੇ ਦੀ ਆਦਤ ਕਰਦਾ। ਮੈਨੂੰ ਭਾਈ ਗੁਰਦਾਸ ਜੀ ਦਾ ਇੱਕ ਬਿਤ ਯਾਦ ਆਇਆ, ਤੁਹਾਨੂੰ ਸੁਣਾਵਾਂ। ਕਿਸੇ ਨੇ ਕਿਹਾ ਮੋਰ ਬੜਾ ਸੁੰਦਰ ਆ, ਵਾਕਈ ਸੁੰਦਰ, ਪਰ ਸੁੰਦਰ ਕੀ ਹੈ ਕਿ ਉਹਦੇ ਪੰਖ ਸੁੰਦਰ ਲੱਗਦੇ ਨੇ, ਬੜੇ ਸੋਹਣੇ ਲੱਗਦੇ ਨੇ। ਕਿਉਂ ਸੋਹਣਾ ਹੈ ਕਿ ਇਹਦੇ ਪੰਖ ਬੜੇ ਸੋਹਣੇ ਨੇ। ਕਹਿਣ ਲੱਗਾ ਛੱਡੋ ਜੀ ਪੰਖਾਂ ਦੀ ਗੱਲ, ਪੈਰਾਂ ਵੱਲ ਵੇਖੋ, ਇਹਦੇ ਪੈਰ ਕਿੰਨੇ ਕੋਝੇ। ਉਸ ਨੂੰ ਪੰਖ ਤੇ ਨਜ਼ਰ ਹੀ ਨਹੀਂ ਆਉਂਦੇ। ਨਿੰਦਕ ਨੂੰ, ਛਿਦਰ ਦਰਸ਼ੀ ਨੂੰ ਕਹਿੰਦੇ ਪੈਰ ਵੇਖੋ, ਅੰਬ ਦਾ ਫਲ ਬੜਾ ਸੁੰਦਰ ਹੈ। ਕਹਿੰਦਾ ਛੱਡੋ ਫਲ ਨੂੰ, ਵਿੱਚ ਜਿਹੜੀ ਗਿੱਟ ਕਹੇ ਉਹ ਤੇ ਕੌੜੀ ਹੈ, ਉਹ ਖਾ ਕੇ ਵੇਖੋ। ਉਹਨੂੰ ਧਿਆਨ ਹੈ ਉਹਦੀ ਬੁਰਿਆਈ ਵੱਲ। ਹੋਰ ਕਿਹਾ ਕਿ ਕਬਲ ਫੁੱਲ ਜਿਹੜਾ ਬੜਾ ਸੁੰਦਰ ਹੈ। ਕਹਿੰਦਾ ਕੰਡੇ ਵੀ ਨੇ ਨਾਲ, ਬੜਾ ਸੁੰਦਰ। ਭਾਈ ਸਾਹਿਬ ਜੀ ਨੇ ਸਾਨੂੰ ਸੁਚੇਤ ਕੀਤਾ, ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਤੰਗ ਕੇ ਪੱਗ ਓਰ ਦੇਖ ਦੁੱਖ ਨਾ ਵਿਚਾਰੀਏ। ਸੁੰਦਰ ਸੁਗੰਧ ਅਤ ਕੋਮਲ ਕਮਲ ਜੈਸੇ, ਕੰਟਕ ਬਲੋਕ ਨਾਹੀਂ ਅਵਗਣ ਓਰ ਧਾਰੀਏ। ਜੈਸੇ ਅੰਮ੍ਰਿਤ ਫਲ ਮਿਸ਼ਟ ਗੁਨਾਦ ਸਵਾਦ, ਬੀਜ ਕੁਰਵਾਈ ਕੇ ਬੁਰਾਈ ਨਾ ਸੁਮਾਰੀਏ। ਤੈਸੇ ਗੁਰ ਗਿਆਨ ਦਾਨ ਸਭਨ ਤੇ ਮੰਗ ਲਈ ਜਾ, ਬੰਦਨਾ ਸਗਲ ਭੂਤ ਨਿੰਦਾ ਨਾ ਤੁਕਾਰੀਏ। ਹਰ ਬੰਦੇ ਵਿੱਚ ਕੋਈ ਨਾ ਕੋਈ ਗੁਣ ਹੈ, ਰੱਬ ਦਾ ਬਣਾਇਆ ਨਾ। ਇਹ ਮੈਂ ਮੰਨਦਾ ਕਿ ਅਵਗਣ ਜ਼ਿਆਦਾ ਹੋਣਗੇ, ਗੁਣ ਘੱਟ ਹੋਣਗੇ, ਪਰ ਹੈ ਜ਼ਰੂਰ। ਪਰ ਤੂੰ ਅਵਗਣਾਂ ਕੋਲੋਂ ਕੀ ਲੈਣਾ? ਗੁਣਾਂ ਕਾ ਹੋਵੇ ਵਾਸਲਾ, ਘੱਟ ਵਾਸ ਲਈ ਜਾ। ਜੇ ਗੁਣ ਹੋਵਣ ਸਾਜਨਾ, ਮਿਲ ਸਾਂਝ ਕਰੀ ਜਾ, ਸਾਂਝ ਕਰੀ ਜਾ। ਗੁਣਾਂ ਕੈਰੀ ਛਾੜੇ ਅਵਗਣ ਚੱਲੀਏ, ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਆਪਣ ਮੱਲੀਏ। ਜਿੱਥੇ ਜਾਏ ਬਹੀਏ ਭਲਾ ਕਹੀਏ, ਚੋਲ ਅੰਮ੍ਰਿਤ ਪੀ ਜਾ ਪਿਆਸ ਲੱਗੀ ਹੋਵੇ। ਉਹ ਬੂਰ ਜਾਲਾ ਆਇਆ, ਉਹਨੂੰ ਪਾਸੇ ਘਰ ਤੇ ਬੁੱਕ ਭਰ ਕੇ ਤੂੰ ਜਲ ਛਕ ਲੈ। ਸੱਜਣਾ ਗੁਣ ਵੀ ਤੇ ਹੈ, ਤੂੰ ਜਿੱਥੇ ਗਿਆ ਗੁਣ ਲੈਣ ਦਾ ਯਤਨ ਕਰ। ਪਰ ਸਚੰਤ ਵਿਖਿਆ ਸ਼ਲੰਗ ਛਿਦਰੂ, ਅਨੇਕਾਂ ਦੇ ਛਿਦਰ ਵੇਖ ਕੇ ਨਿੰਦਿਆ ਕਰਕੇ, ਪ੍ਰਾਣ ਮਾਨ ਦਾਨ ਮਗ ਜੋਹਣ, ਹੀਤ ਚੀਤ ਦੇ ਲੇਲੇ ਪਾਰੇ, ਪ੍ਰਾਣ ਲਗਾ ਕੇ ਮੌਤ ਦੇ ਮੂੰਹ ਚ ਆ ਕੇ ਤਾਂ ਵੀ ਧਨ ਕਮਾਇਆ, ਦਾਨ ਮੰਗ ਕੇ ਵੀ ਕਮਾਇਆ, ਰਾਹ ਮਾਰ ਕੇ ਵੀ ਕਮਾਇਆ। ਪ੍ਰਾਣ ਮਾਨ ਦਾਨ ਮਗ ਜੋਹਣ, ਹੀਤ ਚੀਤ ਦੇ ਲੇਲੇ ਪਾਰੀ, ਪਿਆਰ ਨਾਲ ਇਕੱਠੇ ਕੀਤੇ। ਸਾਜਨ ਸੈਨ ਮੇਤ ਸੁਤ ਪਾਏ, ਤਾਹੂ ਤੇਲੇ ਰੱਖੀ ਨਰਾਰੇ। ਸੱਜਣਾ ਮਿੱਤਰਾਂ ਪੁੱਤਰਾਂ ਕੋਲੋਂ ਲੁਕਾ ਕੇ ਰੱਖ ਲਈ। ਇਹ ਵੰਡ ਕੇ ਛਕਣ ਵਾਸਤੇ ਸੀ, ਇਹ ਗੁਜ਼ਰਾਨ ਸੇ। ਸਾਹਿਬ ਜੀ ਕਹਿੰਦੇ ਨੇ ਸਚੰਤ ਬਿਖਿਆ ਸ਼ਲੰਗ ਛਿਦਰੰਗ, ਨਾਨਕ ਬਿਨ ਹਰ ਸੰਗ ਨਾ ਚਾਲਤੇ। ਇਹਨਾਂ ਵਿੱਚੋਂ ਕੋਈ ਵੀ ਅੰਤਮ ਸਮੇਂ ਤੇਰੇ ਨਾਲ ਜਾਣ ਵਾਲਾ ਨਹੀਂ, ਨਾਲ ਚੱਲਣ ਵਾਲਾ ਨਹੀਂ। ਹਾਂਜੀ,
ਵੇਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ।
ਇੱਕ ਸਵਾਲ ਪੈਦਾ ਕੀਤਾ ਕਿ ਬੰਦਾ ਭੁੱਲਦਾ ਕਿਉਂ? ਕਹਿੰਦੇ ਨੇ ਭੁੱਲ ਹੋ ਗਈ, ਵੇਖਣ ਵਿੱਚ ਹੋ ਜਾਂਦੀ ਹੈ, ਸਿਆਣਿਆਂ ਸਿਆਣਿਆਂ ਕੋਲੋਂ ਹੋ ਜਾਂਦੀ ਹੈ। ਹੁਣ ਤੁਸੀਂ ਵੇਖੋ ਤੇ ਤੁਮਾ ਜਿਹੜਾ ਨਾ ਬੜਾ ਸੋਹਣਾ ਲੱਗਦਾ, ਜਾਪਦਾ, ਖਰਬੂਜੇ ਨਾਲੋਂ ਵੀ ਸੋਹਣਾ ਹੈ, ਇਹਨੂੰ ਮੈਂ ਖਾ ਲਵਾਂ। ਭੁੱਖ ਲੱਗੀ ਹੋਵੇ ਤੁਮਾ ਤੋੜ ਲਿਆ, ਜਦੋਂ ਮੂੰਹ ਚ ਪਾਇਆ ਕੌੜਾ। ਕਹਿੰਦੇ ਨੇ ਇਹ ਤੂੰ ਭੁੱਲ ਕਿਉਂ ਕੀਤੀ? ਵੇਖੰਦੜੋ ਕੀ ਭੁੱਲ, ਵੇਖਦਿਆਂ ਭੁੱਲ ਕਰ ਲਈ। ਅੱਖਾਂ ਰੱਬ ਨੇ ਦਿੱਤੀਆਂ ਸਨ ਪਛਾਣ ਕਿ ਤੁਮਾ ਹੈ ਕਿ ਖਰਬੂਜਾ। ਵੇਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ, ਅੱਡ ਨਾ ਲਹੰਦੜੋ ਮੁੱਲ, ਨਾਨਕ ਸਾਥ ਨਾ ਜੁਲਈ ਮਾਇਆ। ਇੱਕ ਦਮੜੀ ਦਾ ਮੁੱਲ ਨਹੀਂ ਪੈਂਦਾ, ਅੱਡ ਦਾ ਅਰਥ ਹੈ ਕੌਡੀ, ਕੌਡੀ ਮੁੱਲ ਨਹੀਂ ਪੈਂਦਾ ਤੇਰੇ ਨਾਲ, ਜੁਲਈ ਦਾ ਅਰਥ ਹੈ ਚੱਲਣਾ ਸਾਥ ਵਿੱਚ ਤੇਰੇ ਨਾਲ ਅੰਤਮ ਸਮੇਂ। ਮਾਇਆ ਨੇ ਸਾਥ ਨਹੀਂ ਦੇਣਾ। ਇੱਕ ਵਿਚਾਰ ਤੁਹਾਡੇ ਨਾਲ ਮੈਂ ਜ਼ਰੂਰ ਸਾਂਝੀ ਕਰਾਂ। ਇੱਕ ਦਿਨ ਅੱਜ ਨਹੀਂ ਤੇ ਕੱਲ, ਇਹ ਉਦਾਸੀ ਵਾਲਾ ਬਚਨ ਨਾ ਸਮਝ ਲੈਣਾ ਕਿ ਸੱਚ ਹੈ, ਵਿੱਚੇ ਮੈਂ ਤੇ ਵਿੱਚੇ ਤੁਸੀਂ ਜਿੰਨੇ ਬੈਠੇ ਹੋ। ਇੱਕ ਦਿਨ ਆਉਣਾ ਹੀ ਹੈ ਕਿ ਚੋਂ ਭਰਾਵਾਂ ਨੇ ਚੁੱਕ ਕੇ ਲੈ ਜਾਣਾ ਤੇ ਚਿਖਾ ਤੇ ਰੱਖ ਦੇਣਾ ਤੇ ਪਾਠ ਕਰ ਲੈਣਗੇ, ਕੋਲ ਅਰਦਾਸ ਕਰ ਦੇਣਗੇ ਤੇ ਫੇਰ ਅਗਨ ਵਿਖਾ ਦੇਣਗੇ, ਕੱਪੜੇ ਤੇ ਸੜ ਜਾਣੇ ਨੇ, ਇਹ ਸਰੀਰ ਵੀ ਜਲ ਜਾਣਾ ਤੇ ਸਾਡੇ ਕੋਲ ਬਚਦਾ ਕੀ ਹੈ ਜਿਹਨੂੰ ਅੱਗ ਵੀ ਨਾ ਸਾੜ ਸਕੇ? ਕੁਛ ਹੈ ਐਸਾ ਕੁਝ ਹੈ? ਸਤਿਗੁਰੂ ਕਹਿੰਦੇ ਨੇ ਹੈ, ਅੱਗ ਬਲੇਗੀ ਤੇਰੇ ਕੱਪੜੇ ਸੜ ਜਾਣਗੇ, ਕੇਸ ਜਲ ਜਾਣਗੇ, ਕਬੀਰ ਆੜ ਜਰੇ ਜਿਉਂ ਲੱਕੜੀ, ਕੇਸ ਜਰੇ ਜਿਉਂ ਘਾਸ, ਇਹ ਜਗ ਜਰਤਾ ਦੇਖ ਕੇ ਭਇਓ ਕਬੀਰ। ਉਹਦਾ ਕੁਛ ਹੈ ਉੱਥੇ ਜਿਹੜਾ ਤੇਰੇ ਕੋਲ ਬਚਿਆ ਰਹੇ? ਉਹ ਕਹਿੰਦੇ ਨੇ ਹੈ। ਕਿਹੜਾ? ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਹੈ, ਮੇਰੇ ਕੋਲ ਹੈ। ਵਾਕਈ ਤੱਤੀ ਲੋਹ ਤੇ ਬੈਠ ਗਏ ਪਰ ਉਹ ਬਚਦਾ, ਵਾਕਈ ਰੇਤਾ ਗਰਮ ਪਿਆ ਪਰ ਉਹ ਬਚਦਾ। ਉਹ ਕੀ ਹੈ? ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਲ, ਨਾ ਜਲ ਉਹਨੂੰ ਡੁਬੋ ਸਕਦਾ, ਨਾ ਅੱਗ ਉਹਨੂੰ ਸਾੜ ਸਕਦੀ ਹੈ, ਨਾ ਚੋਰ ਚੋਰਾ ਸਕਦਾ। ਉਹ ਕੀ ਹੈ ਜਿਹੜਾ ਤਨ ਇੱਥੇ ਬੈਠ ਕੇ ਇਕੱਠਾ ਕਰ ਰਹੇ ਹੋ ਸਤਸੰਗ ਦੇ ਵਿੱਚ? ਨਾਮ ਧਨ ਜਿਹੜਾ ਹੈ ਬਚੇਗਾ, ਕੋਈ ਅੱਗ ਨਹੀਂ ਇਹਨੂੰ ਸਾੜ ਸਕਦੀ, ਇਹ ਤੇਰੇ ਨਾਲ ਜਾਏਗਾ ਤੇ ਇਹ ਇਕੱਠਾ ਕੀਤਾ ਕੋਈ ਨਹੀਂ। ਸੰਚ ਹਰ ਥਨ ਪੂਜ ਸਤਗੁਰ ਛੋੜ ਸਗਲ ਵਿਕਾ। ਬੰਦਾ ਚਾਹੁੰਦਾ ਵੈਸੇ ਦੁਨੀਆਂ ਦੇ ਸਾਰੇ ਕੰਮ ਸਮੇਟ ਕੇ ਜਾਵਾਂ, ਕਰਕੇ ਜਾਵਾਂ, ਹਰ ਕੰਮ ਜਿੰਨੇ ਨੇ ਪੂਰੇ ਕਰ ਜਾਵਾਂ। ਮੇਰਾ ਖਿਆਲ ਹੈ ਵੱਡਿਆਂ ਵਡੇਰਿਆਂ ਕੋਲੋਂ ਤੇ ਹੋਏ ਨੇ। ਅੱਜ ਤੱਕ ਦੁਨੀਆਂ ਤੇ ਕੌਣ ਆਇਆ ਜਿਹੜਾ ਆਖੇ ਜੋ ਕਰਨਾ ਸੀ ਮੈਂ ਕਰ ਦਿੱਤਾ? ਮੈਂ ਬਾਣੀ ਦਾ ਪ੍ਰਮਾਣ ਸਬੂਤ ਤੁਹਾਡੇ ਸਾਹਮਣੇ ਰੱਖਾਂ। ਕਹਿੰਦੇ ਨੇ ਤੇਰੇ ਪਿਓ ਦਾਦੇ ਕਰਦੇ ਗਏ, ਕਰ ਲਿਆ, ਕਰ ਕਰ ਥੱਕੇ ਵੱਡੇ ਵਡੇਰੇ, ਕਿ ਨਹੀਂ ਨਾ ਕੀਏ ਕਾਜ ਮਾਇਆ ਪੂਰੇ। ਇਹ ਕਾਜ ਤੇ ਅੱਜ ਤੱਕ ਕਿਸੇ ਕੋਲੋਂ ਨਾ ਹੋਏ, ਉਹਨਾਂ ਕਿਹਾ ਕੰਮ ਤੇ ਵਿੱਚੇ ਰਹਿ ਗਏ। ਇਹ ਤੇ ਆਵਾਜ਼ ਪਹਿਲੇ ਹੀ ਆ ਗਈ, ਮੇਰਾ ਤੇ ਸਭ ਕੁਝ ਹੀ ਰਹਿੰਦਾ ਦੁਨੀਆਂ ਦਾ, ਜੇ ਵੇਖਿਆ ਹੀ ਮੈਂ ਤੇ ਕੁਛ ਨਹੀਂ। ਬੰਦਾ ਜਾਣ ਵਾਸਤੇ ਤਿਆਰ ਨਹੀਂ, ਬਹੁਤਾ ਜੀਵਨ ਮੰਗੀ ਹੈ, ਮੋਆ ਨਾ ਲੋੜੇ ਕੋਈ। ਕਿਉਂ? ਜੇ ਕੰਮ ਅਧੂਰੇ ਨੇ ਤੇ ਜਾਣ ਤੇ ਕਿਹਦਾ ਮਨ ਕਰਦਾ? ਉਹ ਕਹਿੰਦਾ ਪੂਰੇ ਕਰ ਲਵਾਂ, ਤੇਰੇ ਕਾਜ ਨਾ ਗ੍ਰਹਿ ਰਾਜ ਮਾਲ, ਤੇਰੇ ਕਾਜ ਨਾ ਬਿਖੇ ਜੰਜਾਲ, ਇਸ਼ਟ ਮੀਤ ਜਾਣ ਸਭ ਛਲਾ, ਹਰ ਕਾ ਨਾਮ ਸੰਗ ਤੇਰੇ ਚੱਲੇ, ਰਾਮ ਨਾਮ ਗੁਣ ਗਾਏ ਲੇ ਮੀਤਾ, ਹਰ ਸਿਮਰਤ ਤੇਰੀ ਲਾਜ ਰਹੇ। ਜਿਨ੍ਹਾਂ ਨੇ ਬੈਠ ਕੇ ਘੜੀ ਵੀ ਇੱਥੇ ਨਾਮ ਤਨ ਇਕੱਠਾ ਕਰ ਲਿਆ, ਉਹਨਾਂ ਕਿਹਾ ਕਾਰਜ ਪੂਰੇ ਹੋ ਗਏ। ਉਸ ਸਥਾਨ ਤੇ ਆਏ ਹੋ ਜਿੱਥੇ ਕਾਰਜ ਕਰਕੇ ਸਤਿਗੁਰਾਂ ਨੇ ਕਿਹਾ ਸੀ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਮੈਂ ਜੋ ਬਾਣੀ ਨੇ ਫੈਸਲਾ ਦਿੱਤਾ ਉਹ ਤੁਹਾਨੂੰ ਸੁਣਾ ਦਿਆਂ। ਮਾਇਆ ਨਾਲ ਤੇ ਨਾ ਕਿਸੇ ਦੇ ਕਾਰਜ ਪੂਰੇ ਹੋਏ ਤੇ ਨਾ ਹੋਣਗੇ, ਪਰ ਨਾਮ ਨਾਲ ਇੱਕ ਘੜੀ ਵੀ ਜਿਸ ਨੇ ਜਪ ਲਿਆ ਉਹਨੇ ਕਿਹਾ ਕਾਰਜ ਹੋ ਗਏ, ਕਾਰਜ ਸਤਿਗੁਰੂ ਨੇ ਪੂਰੇ ਕਰ ਦਿੱਤੇ। ਮੌਤ ਮੈਂ ਜਾਣ ਵਾਸਤੇ ਤਿਆਰ ਹਾਂ, ਮੈਂ ਤੇਰੇ ਨਾਲ ਤੁਰਨ ਵਾਸਤੇ ਤਿਆਰ ਹਾਂ, ਮੇਰਾ ਕੁਛ ਵੀ ਇੱਥੇ ਕਰਨ ਵਾਲਾ ਨਹੀਂ। ਮੈਂ ਰੱਜ ਗਿਆ, ਮੈਂ ਤ੍ਰਿਪਤ ਹੋ ਗਿਆ, ਮੈਂ ਜਾਣ ਵਾਸਤੇ ਤਿਆਰ ਹਾਂ। ਸਤਿਗੁਰੂ ਕਮਾਲ ਹੈ, ਗੁਰੂ ਅਮਰਦਾਸ ਆਪ ਤਿਆਰ ਹੋ ਗਏ, ਪਰਿਵਾਰ ਨੂੰ ਸੱਦ ਲਿਆ, ਕਹਿੰਦੇ ਨੇ ਮੈਂ ਚੱਲਿਆ, ਪਰਮਾਤਮਾ ਸਿਰੋਭਾਵ ਦੇ ਰਿਹਾ ਤੇ ਮਤ ਰੋਣ ਲੱਗ ਪਵੋ। ਰੋਈ ਦਾ ਉਹਨਾਂ ਨੂੰ ਇਹ ਜਿਹੜੇ ਕੰਮ ਅਧੂਰੇ ਛੱਡ ਕੇ ਜਾਣ, ਮੇਰੇ ਤੇ ਸਾਰੇ ਪੂਰੇ ਹੋ ਗਏ। ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ, ਮੇਰਾ ਕੋਈ ਕਾਰਜ ਨਹੀਂ, ਮੇਰੇ ਮਗਰੋਂ ਨਿਸ਼ਕਾਮ ਕੀਰਤਨ, ਕਿਉਂਕਿ ਮੰਗਣ ਵਾਲਾ ਕੁਝ ਰਹਿ ਹੀ ਨਹੀਂ ਗਿਆ ਕਿ ਮੇਰੇ ਵਾਸਤੇ ਕੁਝ ਮੰਗੋ ਕਿ ਪ੍ਰਮਾਤਮਾ ਇੰਜ ਕਰਦੀ ਇੰਜ ਕਰਦਾ। ਅੱਜ ਇੱਕ ਬਿਮਾਰੀ ਥਾਂ ਥਾਂ ਤੇ ਆ ਗਈ, ਪਹਿਲੋਂ ਤੇ ਦੂਰ ਸੀ, ਹੁਣ ਸਿੱਖਾਂ ਦੇ ਘਰ ਚ ਵੀ ਆ ਗਈ ਹੈ। ਮੈਂ ਉਹਦੇ ਬਾਰੇ ਜ਼ਰੂਰ ਕਹਿ ਦਿਆਂ, ਉਹਨੂੰ ਕਹਿੰਦੇ ਨੇ ਵਰੀਨਾ। ਵਰੀਨਾ ਕੀ ਹੈ? ਧਿਆਨ ਨਾਲ ਇਸ ਗੱਲ ਨੂੰ ਸਮਝ ਲੈਣਾ, ਬ੍ਰਾਹਮਣ ਦਾ ਮਤ ਸੀ ਤੇ ਬ੍ਰਾਹਮਣ ਸਾਡਾ ਤੇ ਗੁਰੂ ਨਹੀਂ। ਕਬੀਰ ਬ੍ਰਾਹਮਣ ਗੁਰੂ ਹੈ, ਜਗਤ ਕਾ ਭਗਤਨ ਕਾ ਗੁਰ ਨਾ ਹੈ। ਇਹ ਸੀ ਕਿ ਅੱਗੇ ਬਤਰਨੀ ਨਦੀ ਤਰਦਿਆਂ ਜਾਂਦਿਆਂ ਸਾਲ ਲੱਗਦਾ ਤੇ ਧਰਮਰਾਜ ਦੇ ਪੇਸ਼ ਹੋਣਾ ਸਾਲ ਬਾਅਦ ਤੇ ਮਹੀਨਾ ਕੁ ਪਹਿਲੇ ਹੀ ਨਾ ਜਿਹੜਾ ਘਾਟਾ ਵਾਧਾ ਹੈ ਨਾ ਉਹ ਦੇ ਦਵਾ ਕੇ ਆ ਦਾਨ ਪੁੰਨ ਪੂਰਾ ਕਰ ਦਿਓ ਤਾਂ ਕਿ ਹਿਸਾਬ ਪੂਰਾ ਹੋ ਜਾ ਹੁਣ ਪੁੱਛਣ ਵਾਲਾ ਹੋਵੇ ਜੇ ਹੁਣ ਗਤੀ ਹੁਣ ਹੋਣੀ ਹੈ ਸਾਲ ਬਾਅਦ ਤੇ ਪਹਿਲੋਂ ਤੁਸੀਂ ਕੀ ਕਰਦੇ ਰਹੇ ਪਹਿਲੇ ਜਿਹੜੇ ਸਿੱਖ ਵੀ ਕਰਨ ਲੱਗ ਪਏ ਹੱਦ ਹੋ ਗਈ ਅਰਦਾਸ ਦਾ ਗਿਆਨੀ ਜੀ ਕੀ ਅਰਜ ਹੈ ਮੈਂ ਕਹਿੰਦਾ ਉਹ ਜਿਹੜੀ ਪਹਿਲੀ ਕੀਤੀ ਸੀ ਤੁਸੀਂ ਉਹਦੇ ਤੇ ਕੋਈ ਭਰੋਸਾ ਨਹੀਂ ਕਿ ਉਹਦੇ ਨਾਲ ਕੁਛ ਨਹੀਂ ਹੋਇਆ ਤੁਸੀਂ ਤੇ ਉਸ ਦਿਨ ਵੀ ਆਖਿਆ ਹੇ ਸਤਿਗੁਰੂ ਚਰਨਾਂ ਵਿੱਚ ਵਾਸਾ ਦੇ ਮੀਂਹ ਅਖੰਡ ਪਾਠ ਦਾ ਭੋਗ ਵੀ ਪੈ ਗਿਆ ਲੇਕਿਨ ਅੱਜ ਫੇਰ ਕਹਿੰਦੇ ਹੋ ਨਹੀਂ ਜਿਹੜੀ ਕਸਰ ਰਹਿ ਗਈ ਹੈ ਇਹਦਾ ਭਾਵ ਕਸਰ ਰਹਿ ਗਈ ਗੁਰੂ ਗ੍ਰੰਥ ਸਾਹਿਬ ਤੇ ਕੋਈ ਭਰੋਸਾ ਨਹੀਂ ਭਲੇ ਲੋਕੋ ਨਹੀਂ ਮੇਰਾ ਸਤਿਗੁਰੂ ਤੇ ਗਾਵ ਤੇ ਉਧਰੇ ਸੁਣਤੇ ਉਧਰੇ ਬਿਣਸੇ ਪਾਪ ਘਨੇਰੇ ਸਿੱਖ ਧਰਮ ਮਰਨ ਮੁਕਤ ਨਹੀਂ ਸਿੱਖ ਧਰਮ ਤੇ ਜੀਵਨ ਮੁਕਤ ਹੈ ਇਸ ਦੇ ਬਾਰੇ ਤੇ ਕਿਹਾ ਬੇਣੀ ਕਹੇ ਸੁਣੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪ੍ਰਭ ਕੀ ਆਗਿਆ ਆਤਮ ਹਿਤਾਵ ਹੈ ਜੀਵਨ ਮੁਕਤ ਸਉ ਕਹਾਵੈ ਤੈਸਾ ਹਰਖ ਤੈਸਾ ਸੋ ਸਦਾ ਅਨੰਤ ਨਹੀਂ ਬਿਓ ਪਾਠ ਜਮ ਜਮ ਕਰੋ ਰੋਜ਼ ਕਰੋ ਪਾਠ ਤੇ ਸਿੱਖ ਨੂੰ ਸਹਿਜ ਪਾਠ ਕਰਦੇ ਹੀ ਰਹਿਣਾ ਚਾਹੀਦਾ ਕਰੋ ਜਿੰਨੀਆਂ ਹੁੰਦੀਆਂ ਨੇ ਅਰਦਾਸਾਂ ਕਰੋ ਲੇਕਿਨ ਇਹ ਨਾ ਕਹੋ ਕਿ ਉਸ ਦਿਨ ਜਿਹੜਾ ਪਹਿਲਾ ਕਰਾਇਆ ਸੀ ਗਤੀ ਨਹੀਂ ਹੋਈ ਅੱਜ ਫੇਰ ਸਾਲ ਪਹਿਲੇ ਹੀ ਮਹੀਨਾ ਪਹਿਲੇ ਕਰ ਦਈਏ ਤਾਂ ਕਿ ਹੁਣ ਕੰਮ ਪੂਰਾ ਹੋ ਜਾਏ ਘਾਟਾ ਵਾਧਾ ਹੁਣ ਪੂਰਾ ਹੋ ਜਾਏ ਇਹਦਾ ਭਾਵ ਭਰੋਸਾ ਹੀ ਕੋਈ ਨਹੀਂ ਕਿ ਸਤਿਗੁਰੂ ਪਾਤਸ਼ਾਹ ਦੇ ਅੱਗੇ ਜਿਸ ਨਾਲ ਜੋਰ ਨਾ ਚੱਲੇ ਖਲੇ ਕੀਚੀ ਅਰਦਾਸ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਤੇ ਜੇ ਭਰੋਸਾ ਹੈ ਫਿਰ ਭਾਈ ਸਾਡਾ ਤੇ ਲੇਖਾ ਪਤਾ ਕੋਈ ਨਹੀਂ ਮੈਂ ਤੇ ਇੰਜ ਸਮਝਦਾ ਇਧਰੋਂ ਸਿੱਖ ਦੇ ਆਤਮਾ ਨਿਕਲਦੀ ਹੈ ਤੇ ਗੁਰੂ ਚਰਨਾਂ ਦੇ ਵਿੱਚ ਜਾ ਕੇ ਲੀਨ ਹੋ ਜਾਂਦੀ ਹੈ ਮੌਤ ਕਰਦੀ ਕੀ ਹੈ ਗੁਰਬਲਾਸ ਦੇ ਸ਼ਬਦ ਨੇ ਬੜੇ ਧਿਆਨ ਨਾਲ ਸੁਣੋ ਮੂਸੇ ਗਹੇ ਦੰਤ ਕੇ ਸਾਥਾ ਬਿੱਲੀ ਚੂਹੇ ਨੂੰ ਫੜਦੀ ਹੈ ਤੜਪਾ ਤੜਪਾ ਕੇ ਮਾਰਦੀ ਖਾਤ ਕਸ਼ਟ ਤਨ ਦੇਤ ਬਿਲਾਸਾ ਉਹੀ ਦੰਦ ਉਹੀ ਮੂੰਹ ਬਲੂੰਗੜੇ ਚੁੱਕਦੀ ਹੈ ਤੇ ਉਹਨਾਂ ਨੂੰ ਦੂਜੇ ਘਰ ਲੈ ਜਾਂਦੀ ਹੈ ਤੇ ਉਹਨਾਂ ਨੂੰ ਝਰੀਟ ਨਹੀਂ ਆਉਣ ਦਿੰਦੇ ਕਹਿੰਦੇ ਨੇ ਯਾ ਵਿਦਕਾਲ ਜਗਤ ਦੁੱਖ ਦੇਈ ਸੰਤਨ ਰਛ ਕਰੇ ਨਿਸ਼ਚੈ ਮੌਤ ਇੱਕ ਹੀ ਕੰਮ ਕਰਦੀ ਹੈ ਸਰੀਰ ਵਿੱਚੋਂ ਕੱਢ ਕੇ ਰੱਬ ਦੇ ਚਰਨਾਂ ਵਿੱਚ ਰੱਖ ਦਿੰਦੀ ਹੈ ਸਿੱਖ ਦਾ ਟਿਕਾਣਾ ਤੇ ਇਹ ਹੈ ਸਿੱਖ ਕਿਸੇ ਪਾਸੇ ਨਹੀਂ ਭਟਕਦਾ ਕੋਈ ਬਤਰਨੀ ਨਦੀ ਨਹੀਂ ਇਹਦੇ ਵਾਸਤੇ ਕੋਈ ਸਾਲ ਨਹੀਂ ਲੱਗਦਾ ਇਹ ਤੇ ਗੁਰੂ ਚਰਨਾਂ ਵਿੱਚ ਲੀਨ ਹੁੰਦਾ ਔਰ ਜਿਉਂਦਾ ਹੀ ਇਹ ਤੇ ਜੀਵਨ ਮੁਕਤ ਆ ਕਹਿੰਦੇ ਨੇ ਭਗਤ ਨਾਮਦੇਵ ਜੀ ਨੇ ਕਹਿੰਦੇ ਨੇ ਮੂਹੇ ਹੋਏ ਜੋ ਮੁਕਤ ਦੇਹੋਗੇ ਮੁਕਤ ਨਾ ਜਾਣੇ ਕੋਇਲਾ ਮੈਨੂੰ ਅੱਜ ਮੁਕਤ ਕਰ ਮਰੇ ਨੂੰ ਮੁਕਤ ਦੇਵੇਗਾ ਤੇ ਕੌਣ ਵੇਖੇਗਾ ਵੇਖਣ ਆਵਾਂਗਾ ਮੁਕਤ ਹੋਇਆ ਕਿ ਨਹੀਂ ਜਿਉਂਦੇ ਦਾ ਪਤਾ ਲੱਗੇ ਉਹ ਗੁਰੂ ਕਾ ਸਿੱਖ ਮੁਕਤ ਜਾ ਰਿਹਾ ਇਹਦਾ ਜੀਵਨ ਮੁਕਤ ਇਸ ਦੇ ਵਿੱਚ ਕੋਈ ਵਿਕਾਰ ਨਹੀਂ ਵਿਕਾਰਾਂ ਤੋਂ ਬੰਧਨਾਂ ਤੋਂ ਇਹ ਮੁਕਤ ਹੈ ਸਾਹਿਬ ਕਹਿੰਦੇ ਨੇ ਬਾਕੀ ਤੇ ਕੁਛ ਨਾਲ ਨਹੀਂ ਜਾਣਾ ਤੇ ਐਵੇਂ ਭੁਲੇਖਾ ਨਾ ਖਾ ਸਚੰਤ ਵਿਖਿਆ ਚਲੰਗ ਛਿਦਰੂ ਨਾਨਕ ਬਿਨ ਹਰ ਸੰਗ ਨਾ ਚਾਲ ਤੇ ਪੇਖੰਦੜੋ ਕੀ ਭੁੱਲ ਤੁਮਾਂ ਦਿਸਮ ਸੋਹਣਾ ਅੱਡ ਨਾ ਲਹੰਦੜੋ ਮੁੱਲ ਨਾਨਕ ਸਾਥ ਨਾ ਜੋ ਲਈ ਮਾਇਆ ਇਸ ਨੇ ਤੇ ਨਾਲ ਨਹੀਂ ਜਾਣਾ ਹਾਂ ਨਾਲ ਜਾਣ ਵਾਲਾ ਕੀ ਹੈ ਹਾਂਜੀ
ਪੌੜੀ ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ
ਸੰਜੀਐ ਦਾ ਅਰਥ ਹੈ ਸੰਚਨਾ ਇਕੱਠਾ ਕਰਨਾ ਜੋ ਚੱਲਦਿਆਂ ਨਾਲ ਨਹੀਂ ਚੱਲਦਾ ਉਸ ਦਾ ਕੀ ਇਕੱਠਾ ਕਰਨਾ ਹੋਇਆ ਹਾਂਜੀ
ਤਿਸਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ
ਉਸ ਦਾ ਕੀ ਯਤਨ ਕਰਨਾ ਹੋਇਆ ਅਨੇਕਾਂ ਯਤਨ ਕਰਨੇ ਅਨੇਕਾਂ ਪਾਪੜ ਵੇਲਣੇ ਕਹਿੰਦੇ ਨੇ ਜਿਸ ਤੇ ਵੰਝੀਏ ਜਿਸ ਤੋਂ ਵਾਂਝੇ ਰਹਿ ਜਾਣਾ ਸਾਥ ਹੀ ਕੋਈ ਨਹੀਂ ਜਿਸ ਤੋਂ ਖਾਲੀ ਰਹਿ ਜਾਣਾ ਉਸ ਦਾ ਕੀ ਯਤਨ ਕਰਨਾ ਹੋਇਆ
ਹਰ ਬਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ
ਪਰਮਾਤਮਾ ਨੂੰ ਭੁਲਾਇਆ ਹਰੀ ਨੂੰ ਵਸਾਰਿਆ ਕਹਿੰਦੇ ਨੇ ਜੇ ਪਰਮਾਤਮਾ ਨੂੰ ਭੁਲਾ ਦਿੱਤਾ ਕਿਵੇਂ ਤ੍ਰਿਪਤ ਹੋਵਾਂਗੇ ਉਹ ਬੰਦਾ ਤੇ ਰਾਜੀ ਨਹੀਂ ਸਕਦਾ ਜਿਹੜਾ ਪ੍ਰਮਾਤਮਾ ਨੂੰ ਭੁਲਾ ਕੇ ਆਖੇ ਮਾਇਆ ਦੀ ਦੁਨੀਆਂ ਵਿਚ ਮੈਂ ਤ੍ਰਿਪਤ ਹੋ ਜਾਵਾਂ ਰੱਜ ਜਾਵਾਂ। ਨਹੀਂ, ਸਹਿਸ ਕਟਾ ਲੱਕ ਉੱਠਦਾ ਹੈ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ, ਅਨਕ ਭੋਗ ਵਿਖਿਆ ਕੇ ਕਰੇ ਨਾ ਤ੍ਰਿਪਤਾਵੇ, ਖੱਪ ਖੱਪ ਮਾਰੇ। ਮਾਰ ਕੀ ਹੈ? ਬਿਨਾਂ ਸੰਤੋਖ ਨਹੀਂ ਕੋ ਰਾਜਾ, ਸੁਪਨ ਮਨੋਰਥ ਬਿਰਥੈ ਸਭ ਕਾਜੈ, ਜਿਸ ਤੋਂ ਭੁਲਾਇਆ ਹਰ ਬਿਸਰਿਆ ਕਿਉਂ ਤ੍ਰਿਪਤਾਸੈ, ਕਿਵੇਂ ਤ੍ਰਿਪਤਾਵੇ ਨਾ ਮਨ ਰੰਜੀਏ। ਮਨ ਜਿਹੜਾ ਪ੍ਰਸੰਨ ਨਹੀਂ ਹੋ ਸਕਦਾ। ਹਾਂਜੀ,
ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ।
ਪਰਮਾਤਮਾ ਨੂੰ ਛੱਡ ਕੇ ਹੋਰ ਹੋਰ ਪਾਸੇ ਲੱਗਣਾ ਇਹ ਤੇ ਨਰਕਾਂ ਵਿਚ ਸਮਾਈ ਵਾਲੀ ਗੱਲ। ਉਹ ਤੇ ਬੰਦਾ ਨਰਕੇ, ਉਹ ਤੇ ਨਰਕਾਂ ਵਿਚ ਹੀ ਜਾਂਦਾ ਤੇ ਨਰਕਾਂ ਵਿਚ ਹੀ ਸਮਾ ਜਾਂਦਾ ਹੈ।
ਉਹ ਕਿਰਪਾਲ ਦਇਆਲ ਨਾਨਕ ਪਉ ਪੰਜੀਐ।
ਹੇ ਦਾਤਾ ਕਿਰਪਾ ਕਰ, ਮਿਹਰ ਕਰ, ਮੇਰੇ ਤੇ ਕਿਰਪਾਲ ਹੋ, ਦਇਆਲ ਹੋ, ਮੇਰਾ ਭਉ ਜਿਹੜਾ ਭੰਜਨ ਦਾ ਅਰਥ ਹੈ ਨਾਸ ਕਰ ਦੇਣਾ, ਮੇਰਾ ਡਰ ਮੁਕਾ ਦੇ। ਤੇ ਡਰ ਕੀ ਹੈ? ਸਾਰੇ ਡਰ ਇਕੱਠੇ ਕਰ ਲਵੋ ਨਾ, ਜਿੰਨੇ ਹੈਨ ਡਰ ਬੰਦੇ ਨੂੰ ਬਹੁਤ ਨੇ, ਬਚਪਨ ਤੋਂ ਲੈ ਕੇ ਡਰਨਾ ਸ਼ੁਰੂ ਕਰ ਦਿੰਦਾ। ਔਰ ਨਿਰਾ ਮਨੁੱਖ ਹੀ ਨਹੀਂ ਡਰਦਾ, ਕੌਣ ਕੌਣ ਡਰਦਾ? ਸਤਿਗੁਰਾਂ ਨੇ ਉਹਨਾਂ ਦੇ ਬਾਰੇ ਲਿਖਿਆ, ਮੈਂ ਤੁਹਾਨੂੰ ਸੁਣਾ ਦੇਣਾ। ਡਰ ਪੈ ਧਰਤ, ਧਰਤੀ ਵੀ ਡਰ ਰਹੀ ਹੈ, ਇਹਦਾ ਵਿਨਾਸ ਇੱਕ ਦਿਨ ਹੋਣਾ। ਡਰ ਪੈ ਧਰਤ ਆਕਾਸ਼ ਨਖਤਰਾ, ਆਕਾਸ਼ ਡਰਦਾ, ਤਾਰੇ ਡਰਦੇ, ਨਖਤਰ ਹੁੰਦੇ ਨੇ ਤਾਰੇ। ਡਰ ਪੈ ਧਰਤੀ ਆਕਾਸ਼ ਨਖਤਰਾ, ਸਿਰ ਉੱਪਰ ਅਮਰ ਕਰਾਰਾ, ਡਾਢੇ ਦਾ ਸਿਰ ਤੇ ਹੁਕਮ ਹੈ। ਪੌਣ ਪਾਣੀ ਬੈ ਸੰਤਰ, ਡਰ ਪੈ ਇੰਦਰ ਵਿਚਾਰ, ਪਵਨ ਡਰਦੀ, ਪਾਣੀ ਡਰਦਾ, ਇੰਦਰ ਵਿਚਾਰਾ ਡਰਦਾ, ਜਿਹੜਾ ਬੈਕੁੰਠ ਦਾ ਰਾਜਾ ਕਿਹਾ ਗਿਆ। ਫਿਰ ਕੌਣ ਹੈ ਜਿਹੜਾ ਨਹੀਂ ਡਰਦਾ? ਇੱਕ ਆ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰਮਿਲ ਗਾਏ ਗੁਣ। ਆਰੰਭ ਵਿਚਾਰ ਇੱਥੋਂ ਕੀਤੇ ਸੀ ਵੀ ਬੰਦਾ ਛਲ ਚ ਫਸਿਆ ਤੇ ਹਰ ਬੰਦਾ ਦੂਸਰੇ ਨੂੰ ਛਲਣ ਦਾ ਯਤਨ ਕਰ ਰਿਹਾ, ਦੂਸਰੇ ਨਾਲ ਧੋਖਾ ਕਰਨ ਦਾ ਯਤਨ ਕਰ ਰਿਹਾ, ਲੇਕਿਨ ਅੰਤ ਪਾਉਂਦਾ ਕਿ ਧੋਖਾ ਮੇਰੇ ਨਾਲ ਹੀ ਹੋ ਗਿਆ। ਸਾਹਿਬ ਕਹਿੰਦੇ ਨੇ ਜੇਕਰ ਤੂੰ ਚਾਹੁੰਦਾ ਨਾ ਤੇਰੇ ਨਾਲ ਧੋਖਾ ਨਾ ਹੋਵੇ ਤੇ ਇੱਕ ਹੀ ਮਾਰ ਹੈਗਾ। ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਸੁਭਾਵਿਕ ਮੈਨੂੰ ਯਾਦ ਆ ਗਿਆ, ਉਹ ਬੇਨਤੀ ਕਰਕੇ ਮੈਂ ਸਮਾਪਤ ਕਰਾਂ, ਬੜੀ ਪ੍ਰੇਰਨਾ ਦੇਵੇਗਾ। ਇੱਕ ਵਾਰ ਇੱਕ ਸਮਰਾਟ ਨੇ, ਵਜ਼ੀਰ ਨੇ ਕੋਈ ਗਲਤੀ ਕੀਤੀ, ਉਹਨੂੰ ਸਜਾਏ ਮੌਤ ਫਾਂਸੀ ਦਿੱਤੀ ਕਿ ਤੈਨੂੰ ਫਾਂਸੀ ਹੈ। ਬੜਾ ਚਤਰ ਸੀ, ਮਰਨ ਲੱਗੇ ਹੁਣ ਬੰਦੇ ਨੂੰ ਪੁੱਛੀਦਾ ਨਾ ਕਿ ਤੇਰੀ ਕੋਈ ਅੰਤਮ ਇੱਛਾ, ਕਿਸੇ ਨੂੰ ਮਿਲਣਾ ਹੈ, ਕੁਝ ਖਾਣਾ, ਅੱਜ ਵੀ ਪੁੱਛਦੇ ਹਨ। ਉਹਨੂੰ ਪੁੱਛਿਆ, ਕਹਿਣ ਲੱਗਾ ਇੱਛਾ ਮੇਰੀ ਜੀ ਹੈ ਇੱਕ, ਮੈਨੂੰ ਬਾਦਸ਼ਾਹ ਮਿਲਾ ਦਿਓ। ਉਹਨੇ ਆਖਿਆ ਮਿਲਾ ਦੇਣੇ ਆ। ਬਾਦਸ਼ਾਹ ਆ ਗਿਆ ਤੇ ਕਹਿਣ ਲੱਗਾ ਨਹੀਂ, ਇਸ ਤਰ੍ਹਾਂ ਨਹੀਂ, ਘੋੜੇ ਤੇ ਚੜ ਕੇ ਮੈਨੂੰ ਮਿਲਣਾ ਹੋਵੇ। ਉਹ ਘੋੜੇ ਤੇ ਚੜ ਕੇ ਆ ਗਏ, ਕਿਉਂਕਿ ਅੰਤਮ ਇੱਛਾ ਤੇ ਪੂਰੀ ਕਰਨੀ ਆ ਨਾ। ਕਹਿਣ ਲੱਗਾ ਜੀ ਆ ਗਏ ਹੋ ਤੇ ਮੇਰੀ ਇੱਛਾ ਪੂਰੀ ਕਰੋ। ਕਹਿਣ ਲੱਗੇ ਹਾਂ, ਦੱਸੋ। ਕਹਿਣ ਲੱਗਾ ਮੇਰੇ ਮਨ ਚ ਇੱਕ ਲਾਲਸਾ ਸੀ ਭਾਈ, ਤੁਸੀਂ ਘੋੜੇ ਤੇ ਚੜੇ ਹੋਵੋ ਤੇ ਘੋੜਾ ਉੱਡਦਾ ਹੋਵੇ, ਉੱਡਣ ਵਾਲੇ ਘੋੜੇ ਤੇ। ਉਹ ਕਹਿਣ ਲੱਗਾ ਘੋੜੇ ਵੀ ਉੱਡਦੇ ਨੇ? ਕਹਿਣ ਲੱਗਾ ਜੀ ਉੱਡਦੇ ਨੇ, ਉੱਡ ਸਕਦਾ, ਮੈਂ ਸਿਖਾ ਸਕਣਾ। ਕਹਿਣ ਲੱਗਾ ਤੂੰ ਸਿਖਾ ਸਕਣਾ, ਸਾਰੀ ਉਮਰ ਮੇਰੇ ਕੋਲ ਰਿਹਾ, ਸਿਖਾਇਆ ਨਹੀਂ। ਕਹਿਣ ਲੱਗਾ ਜੀ ਉਸ ਜਾਤ ਦਾ ਘੋੜਾ ਹੀ ਨਹੀਂ ਮਿਲਿਆ ਜਿਹੜਾ ਸਿੱਖ ਸਕੇ, ਆ ਅੱਜ ਮੈਂ ਵੇਖਿਆ ਜਿੱਥੇ ਚੜ ਕੇ ਆਇਓ ਇਹ ਉੱਡ ਸਕਦਾ, ਪਰ ਇਹਨੂੰ ਸਿਖਾਉਣਾ ਪਏਗਾ। ਕਹਿਣ ਲੱਗਾ ਕਿੰਨਾ ਚਿਰ ਲੱਗੇਗਾ? ਕਹਿਣ ਲੱਗਾ ਇੱਕ ਸਾਲ ਲੱਗਾ ਜਾ, ਫਾਂਸੀ ਮਨਸੋਖ, ਘੋੜਾ ਲੈ ਜਾ ਤੇ ਸਿਖਾ, ਜੇ ਸਿਖਾ ਦੇਵੇ ਤੇਰੀ ਫਾਂਸੀ ਮੁਆਫ, ਪਰ ਛਲ ਨਾ ਕਰੀ। ਕਹਿਣ ਲੱਗਾ ਨਹੀਂ। ਘਰ ਆਇਆ, ਪਤਨੀ ਹੁਣ ਜਾਣਦੀ ਹੈ ਪਤੀ ਬਾਰੇ, ਹਰ ਪਤਨੀ ਜਾਣਦੀ ਹੈ। ਕਹਿਣ ਲੱਗੇ ਘੋੜਾ ਉੱਡੇਗਾ? ਕਹਿਣ ਲੱਗਾ ਬਿਲਕੁਲ ਨਹੀਂ, ਕਦੀ ਘੋੜੇ ਵੀ ਉੱਡਦੇ ਨੇ? ਕਹਿਣ ਲੱਗੀ ਜੇ ਉੱਡਣਾ ਨਹੀਂ ਫਿਰ ਝੂਠ ਕਿਉਂ ਬੋਲਿਆ ਉੱਥੇ? ਕਹਿਣ ਲੱਗਾ ਭਾਗਾਂ ਵਾਲੀਏ, ਸਾਲ ਮਿਲ ਗਿਆ, ਸ਼ਾਇਦ ਸਾਲ ਚ ਰਾਜਾ ਹੀ ਮਰ ਜਾਏ। ਰਾਜਾ ਨਾ ਮਰੇਗਾ ਤੇ ਘੋੜਾ ਹੀ ਮਰ ਜਾਏ, ਕੋਈ ਨਾ ਕੋਈ ਤੇ ਹੋਵੇਗਾ। ਇੱਕ ਸਾਲ ਲੈ ਆਇਆ, ਹੁਣ ਹੋਇਆ ਕਿ ਸਾਲ ਗੁਜ਼ਰ ਗਿਆ ਤੇ ਕਹਿਣ ਲੱਗਾ, ਗਰਦਨ ਤੇ ਹੱਥ ਫੇਰ ਗਿਆ, ਮਨਾ ਤੂੰ ਹੀ ਮਰਨਾ, ਨਾ ਘੋੜਾ ਮਰਿਆ ਨਾ ਰਾਜਾ ਮਰਿਆ, ਸਾਲ ਕਰਦਾ ਕੀ ਰਿਹਾ। ਸਵੇਰੇ ਉੱਠ ਕੇ ਨਹਾ ਧੋ ਕੇ ਸਮਾਧੀ ਲਾ ਕੇ ਬੜਾ ਸਿਮਰਨ ਕਰੇ ਤੇ ਆਖੇ ਪਰਮਾਤਮਾ ਜਾਂ ਰਾਜਾ ਮਾਰ ਦੇ ਜਾਂ ਘੋੜਾ ਮਾਰ ਦੇ, ਬਸ ਮੰਗ ਇੱਕੋ ਨਿਤਨੇਮ ਕਰੇ ਔਰ ਆਖੇ ਜਾਂ ਰਾਜਾ ਮਾਰ ਦੇ ਜਾਂ ਘੋੜਾ ਮਾਰ ਦੇ। ਆਖਰੀ ਦਿਨ ਆਇਆ ਤੇ ਸੁਨੇਹਾ ਆ ਗਿਆ ਕਿ ਰਾਜਾ ਮਰ ਗਿਆ। ਕਹਿਣ ਲੱਗਾ ਲੈ ਅਰਦਾਸਾਂ ਸੁਣੀਆਂ ਗਈਆਂ, ਰੱਬ ਦੀ ਕਿਰਪਾ ਹੋ ਗਈ। ਥੋੜੀ ਜਿਹੀ ਦੇਰ ਬਾਅਦ ਸੁਨੇਹਾ ਆ ਗਿਆ ਘੋੜਾ ਵੀ ਮਰ ਗਿਆ। ਕਹਿਣ ਲੱਗਾ ਚਲੋ ਵੀ ਬਲਾ ਟਲੇ, ਪਰ ਇੰਨਾ ਉਛਲਿਆ ਖੁਸ਼ੀ ਵਿੱਚ ਆਪ ਵੀ ਮਰ ਗਿਆ। ਮੈਂ ਇਹ ਜਦੋਂ ਕਥਾ ਪੜ੍ਹੀ, ਬੰਦੇ ਇੱਕ ਦੂਸਰੇ ਨੂੰ ਛੱਲ ਲਏ ਹੋ, ਇਹਦੇ ਨਾਲ ਧੋਖਾ ਕਰਾਂ, ਇਹਦੇ ਨਾਲ ਸਾਲ ਮਿਲਿਆ ਸੀ। ਜੇ ਤੂੰ ਸਿਮਰਨ ਕਰਕੇ ਕਹਿੰਦਾ ਪਰਮਾਤਮਾ ਸਭ ਦਾ ਭਲਾ ਕਰੀ, ਸਭ ਦਾ ਭਲਾ ਕਰੀ, ਤੇਰੇ ਭਾਣੇ ਸਰਬੱਤ ਕਾ ਭਲਾ, ਤੇਰਾ ਭਲਾ ਕਿਉਂ ਨਾ ਹੁੰਦਾ। ਬੰਦਾ ਦੂਸਰੇ ਨੂੰ ਛੱਲਦਾ, ਬੰਦਾ ਦੂਸਰੇ ਨਾਲ ਧੋਖਾ ਕਰਦਾ, ਲੇਕਿਨ ਧੋਖਾ ਆਪਣੇ ਨਾਲ ਹੋ ਜਾਂਦਾ। ਬੰਦੇ ਪਰਮਾਤਮਾ ਦੇ ਚਰਨੀ ਲੱਗ, ਮਾਇਆ ਦੇ ਨਾ ਲੱਗ ਜਿਹੜਾ ਧੋਖੇਬਾਜ਼ ਹੈ, ਪਰਮਾਤਮਾ ਦੀ ਚਰਨੀ ਲੱਗ ਜੋ ਧੋਖਾ ਨਹੀਂ ਕਰਦਾ, ਜਿਸ ਦਾ ਨਿਆਂ ਸੱਚ ਹੈ, ਜਿਸ ਦੇ ਦਰ ਤੇ ਸਭ ਕੁਝ ਸੱਚ ਹੈ, ਉੱਥੇ ਤੇ ਆ ਕੇ ਤੂੰ ਬੈਠਦਾ ਨਹੀਂ। ਜਿਣਕੇ ਚਿੱਤ ਕਠੋਰ ਹੈ ਸੇ ਬਹਿਨ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ, ਓਏ ਵਲ ਛਲ ਕਰ ਝੱਤ ਕੱਢਦੇ ਫਿਰ ਜਾਏ ਬਹਿ ਕੂੜਿਆਰਾਂ ਪਾਸ। ਝੂਠਿਆਂ ਕੋਲ ਉਹਨਾਂ ਦਾ, ਫਰੇਬੀਆਂ ਕੋਲ, ਚੋਰਾਂ ਕੋਲ ਮਨ ਲੱਗਦਾ, ਸਚਿਆਰ ਸਤਿਗੁਰੂ ਕੋਲ ਬੈਠ। ਸਤਿਗੁਰਾਂ ਨੇ ਅੱਜ ਸਾਨੂੰ ਇਹ ਸਮਝਾਇਆ ਭਈ ਇਹ ਦੁਨੀਆਂ ਦੇ ਵਿੱਚ ਜੋ ਛਲ ਨਾਲ ਆਇਆ ਨਾ, ਇਹ ਛਲ ਹੀ ਹੈ ਤੇ ਪਰਛਾਵਾਂ ਹੀ ਹੈ। ਬਿਰਖ ਕੇ ਛਾਇਆ ਸਿਓ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਸਤਿਗੁਰੂ ਸਾਨੂੰ ਸੱਚਾ ਮਾਰਗ ਦੇਵੇ, ਸੱਚ ਦੇ ਲੜ ਲੱਗੀਏ, ਨਾ ਕਿਸੇ ਨਾਲ ਧੋਖਾ ਕਰਾਂਗੇ ਤੇ ਨਾ ਫਿਰ ਧੋਖਾ ਖਾਵਾਂਗੇ, ਨਾ ਉਹ ਮਰਾਂ ਨਾ ਠਾਕੇ ਜਾਏ। ਜਿਨਕੇ ਰਾਮ ਵਸੈ ਮਨ ਮਾਏ, ਭੁੱਲਾਂ ਦੀ ਖਿਮਾ ਜੀਓ। ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕ ਧੰਨਵਾਦ, ਸਿੰਘ ਸਾਹਿਬਾਂ ਦਾ ਧੰਨਵਾਦ। ਆਓ ਪਿਆਰ ਸਾਹਿਤ ਆਖਰੀ ਪੰਕਤੀਆਂ ਸਰਵਣ ਕਰੋ ਜੀ।
ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ, ਹੋ ਕਿਰਪਾਲ ਦਇਆਲ ਨਾਨਕ ਪਉ ਪੰਜੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।